प्रचंड अखंड बड जग मंडन खलखंड पुज दंडन को दंड दर सद अदंड बरबंड।
वाहिगुरु जी का खालसा, वाहिगुरु जी की फतेह। सत बलिहारी तिना जे सुनते हर कथा, पूरे ते प्रदान निवाव है प्रभ मथा। हर जस लिखे बेअंत, सोह है से हथा। चरण पुनीत पवित्र, चल है प्रभ पथा। संता संग उदार, सगला दुख लथा। सतगुरु गरीब नवाज, अंतर जामी सचे पातशाह। गुरु तेग बहादुर साहब जी दे पावन अस्थान गुरुद्वारा श्री दुख निवारण साहब जी विखे जुगो जुग अटल शब्दा अवतार, कलयुग के बोहित नाम के जहाज। बाणी गुरु गुरु है बाणी, विच बाणी अमृत सारे। गुरबाणी कह सेवक जन माने, प्रतख गुरु निस्तारे। श्री गुरु ग्रंथ साहिब जी दे चरणा च जुड़ बैठी गुरु का खास रूप गुरु खालसा साध संगत जी। आप जी बहुत वडभागे हो जिन्हां नूं महाराज ने अपने चरणां च सद्या है। आप हो सिख सतगुरु के प्यारे हो, गाव हो सच्ची बाणी। बाणी तां गाव हो गुरु केरी, बाणियां सिर बाणी। अमृतमई बाणी दे कीर्तन सरवण कीते हन जो गुरु घर दी प्राचीन मर्यादा चली आउंदी है। संध्या दे दीवाना विच गुरु महाराज दे इतिहास दी कथा हुंदी है। आप जी गुरु साहब गुरु नानक देव जी का इतिहास सुन रहे हो। महाराज फिर जाए चढ़िया सुमेर पर सिद्ध मंडली नदरी आई। सुमेर पर्वत गए सिद्धा नाल चर्चा कीती, उथों भी उपरली उडारी भर के प्रहलाद भगत ध्रुव भगत वर्गे महापुरशां दे अगमी मंडलां तक भी गए, जिथे भाई बाले मरदाने नूं छड के आप सने दे सचखंड गए। अकाल पुरख दे दरबार दे दर्शन करके शब्द उचारिया सोधर तेरा केहा सो कर केहा जित बह सर्ब समारे। वाजे तेरे नाद अनेक असंखा केते तेरे वावन हारे। उथों वापस सतगुरु जी हुण मात लोक वल आए ने और सतगुरां ने जो जो कौतक धरती ते आके फिर कीते है उन्हां दी कथा भाई बाला जी गुरु अंगद देव जी नूं सुना रहे ने। कविराज भाई संतोख सिंह जी उस कथा दा अपने काव्य छंदां विच अनुवाद कर रहे। प्यार नाल सारी संगत पातशाह दे पातशाह आदि निरंजन है गुरु नानक धार के मूर्त है जग आयो। गुरु नानक निरंकार दा ध्यान धर के आखिए सतनाम
श्री वाहे गुरु साहिब जीओ।
सतनाम
श्री वाहे गुरु साहिब जीओ। दोएरा चंड प्रचंड अखंड बद जग मंडन खल खंड।
कवि जी अध्याय आरंभ करन तो पहला परमेश्वर दी शक्ति श्री भगवती जी नूं आराधदे हां। श्री भगवती जी सहाय आपां रोज अरदासे जे शब्द पढ़दे हां पर ध्यान नहीं देंदे। प्रथम भगवती सिमर कै जो कुछ भी संसार विच वरत रहा है ये भगवती वरत रही है। भगवती बोल रही है, भगवती सुन रही है, भगवती तुर रही है, भगवती बैठ रही है, भगवती खा रही है, भगवती खवा रही है। सब कुछ भगवती का ही प्रताप है। ते जंग दे मैदान विच भगवती खंडा खड़का रही है। वो भगवती आदि शक्ति परमात्मा दी कविया दी रसना ते कविता बन के कविता दे दरिया बगा रही है। चंड प्रचंड अखंड बड वो जड़ी शक्ति चंडी है वो बड़ी प्रचंड शक्ति है और उदा खंडन नहीं हो सकता, उदे टोटे टोटे नहीं हो सकते। अखंड जोत है, उस अखंड जोत दे विच की शक्ति है जग मंडन। वो जगत नूं मंडन करन वाली बनान वाली पैदा करन वाली है। खल खंड पर मूर्खां दे खोटे पुरशां दे दुष्टां दे टोटे करन वाली है।
पुज दंडन को दंड दर सद अदंड बरबंड।
उदे बाहां दे विच बड़ा भारी बल है। उने हमेशा अपने हाथ विच धनुष बाण धारण कीता होया। एक हाथ विच श्री साहब धारण कीती होई है, एक हाथ विच चक्कर धारण कीता होया है। उदे सीस ते खंडा सोभदा है। सो श्री निशान साहब खालसे पंथ दा जो है साध संगत जी गुरुद्वारियां दे विच झंडे झूलदे हन। हर मंदिर गुरुद्वारे मसीत धर्म स्थान हर मुल्क दा झंडा है पर खालसे दा झंडा सब तो न्यारा है। खालसे दे निशान साहब उत्ते खंडा है, बाकी किसे दे भी, क्योंकि ए खंडा दोरी तार रखदा है। गरीबां दी रक्षा करदा है, जालमां दा नाश करदा है। ए खंडा उत्पत्ति भी करदा है, ए खंडा विनाश भी करदा है। ਇਹ ਖੰਡਾ ਜਨਮ ਵੀ ਦਿੰਦਾ ਹੈ, ਇਹ ਖੰਡਾ ਮੌਤ ਵੀ ਦਿੰਦਾ ਹੈ। ਇਸ ਖੰਡੇ ਵਿੱਚ ਦੋਹਰੀ ਸ਼ਕਤੀ ਹੈ। ਇਹ ਖੰਡਾ ਉਸ ਆਦਿ ਸ਼ਕਤੀ ਅਕਾਲ ਪੁਰਖ ਦੀ ਸ਼ਕਤੀ ਦਾ ਰੂਪ ਹੈ। ਜਿਹੜਾ ਇਸ ਨੂੰ ਸਮਝ ਜਾਵੇ ਉਹਨੂੰ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਜਿਹੜੇ ਭਗਵਤੀ ਦੇ ਸ਼ਬਦ ਆਉਂਦੇ ਉਹਨਾਂ ਤੇ ਕੋਈ ਸ਼ੰਕਾ ਨਹੀਂ ਰਹਿੰਦਾ। ਸ਼ੰਕਾ ਉਹਨਾਂ ਨੂੰ ਪੈਂਦਾ ਜਿਹੜੇ ਉਹ ਗੁਰਬਾਣੀ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਸਕੇ। ਉਹ ਕਹਿੰਦੇ ਆ ਵੀ ਪਤਾ ਨਹੀਂ ਦੇਵੀ ਦੇਵਤਿਆਂ ਦੀ ਉਸਤ ਲਿਖੀ ਹੋਈ ਹੈ। ਨਹੀਂ ਖਾਲਸਾ ਜੀ, ਆਦਿ ਸ਼ਕਤੀ ਸਾਰਿਆਂ ਤੋਂ ਵੱਡੀ ਦੇਵਿਆਂ ਦੇਵੀਆਂ ਦੀ ਦੇਵਤੀ ਦੇਵੀ ਉਹ ਮਹਾਂ ਸ਼ਕਤੀ ਭਗਵਤੀ ਹੈ। ਉਹੀ ਪਿਤਾ ਹੈ, ਉਹੀ ਮਾਤਾ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਮਾਂ ਵੀ ਉਹ ਬਣੀ ਹੈ, ਪਿਓ ਵੀ ਉਹ ਬਣੀ ਹੈ, ਕਿਉਂਕਿ ਦੋ ਸ਼ਕਤੀਆਂ ਨੇ, ਇਸਤਰੀ ਤੇ ਪੁਰਸ਼, ਜਿਹਦੇ ਤੋਂ ਉਤਪਤੀ ਹੋਈ ਹੈ। ਮਾਂ ਪਿਓ ਦੋਵੇਂ, ਉਹ ਜਿਹੜਾ ਖੰਡਾ ਨਾ ਉਹਦੀਆਂ ਦੋ ਧਾਰਾਂ ਨੇ, ਇੱਕ ਮਾਂ ਇੱਕ ਪਿਓ, ਆਪ ਹੀ ਬਣਿਆ। ਉਹ ਸ਼ਕਤੀ ਨੂੰ ਕਵੀ ਜੀ ਨਮਸਕਾਰ ਕਰਦੇ ਨੇ ਤੇ ਫਿਰ ਕਥਾ ਆਰੰਭ ਕਰਦੇ ਨੇ।
ਕਿਉਂ ਪਈ ਸ੍ਰੀ ਅੰਗਦ ਜੀ ਸੁਣ ਗੁਣ ਭਵਨੰਗ।
ਹੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ, ਕਥਾ ਸੁਣੋ। ਭਾਈ ਬਾਲਾ ਜੀ ਸੁਣਾ ਰਹੇ ਨੇ।
ਤੇ ਕੀਨ ਗੁਰੂ ਪੁਨ ਗਮਨੰਗ।
ਭਾਈ ਬਾਲਾ ਜੀ ਕਹਿੰਦੇ ਫਿਰ ਗੁਰੂ ਨਾਨਕ ਦੇਵ ਜੀ ਉਥੋਂ ਅੱਗੇ ਚੱਲ ਪਏ।
ਤਛਿਨ ਉਲਕਾ ਗਿਰ ਪਰ ਆਏ।
ਸੁਮੇਰ ਪਰਬਤ ਤੋਂ ਤੁਰ ਕੇ ਉਲਕਾ ਪਹਾੜ ਆ ਗਿਆ। ਉਲਕਾ ਜਿਹਦੇ ਤੇ ਉਲਕਾ ਪਾਤ ਹੁੰਦੇ ਹਨ, ਉਸ ਦਾ ਨਾਮ ਹੀ ਉਲਕਾ ਪਹਾੜ ਹੈ।
ਮਰਦਾਨੇ ਤਬ ਵਾਕ ਅਲਾਏ।
ਤਾਂ ਭਾਈ ਮਰਦਾਨੇ ਨੇ ਉਲਕਾ ਪਰਬਤ ਦੇਖਿਆ। ਉਲਕਾ ਪਹਾੜ ਨੂੰ ਦੇਖ ਕੇ ਭਾਈ ਮਰਦਾਨਾ ਜੀ ਪੁੱਛਣ ਲੱਗੇ,
ਜਿਸ ਮਾਰਗ ਮੈਂ ਹਮ ਚੱਲ ਜਾਈ, ਕੌਣ ਦੇਸ਼ ਆਵੇ ਇਸ ਮਾਈ।
ਭਾਈ ਮਰਦਾਨਾ ਜੀ ਪੁੱਛਦੇ, ਗਰੀਬ ਨਵਾਜ, ਆਪਾਂ ਜਿਹੜੇ ਰਾਹ ਤੇ ਜਾ ਰਹੇ ਹਾਂ, ਇਸ ਰਸਤੇ ਚ ਕਿਹੜੇ ਕਿਹੜੇ ਮੁਲਕ ਆਉਣਗੇ, ਕਿਹੜੇ ਕਿਹੜੇ ਦੇਸ਼ ਆਉਣਗੇ?
ਕਿਤਕ ਦਿਵਸ ਮੈਂ ਆਪਣੇ ਦੇਸ਼ਾ ਪਹੁੰਚਾਂਗੇ ਪਨੀਏ ਜਗਤੇਸ਼ਾ।
ਇਹ ਸੱਚੇ ਪਾਤਸ਼ਾਹ ਇਹ ਦੱਸੋ, ਆਪਾਂ ਕਿੰਨੇ ਕੁ ਦਿਨਾਂ ਚ ਪੰਜਾਬ ਪਹੁੰਚਾਂਗੇ? ਆਪਣੇ ਪਿੰਡ ਰਾਏ ਭੋਏ ਦੀ ਤਲਵੰਡੀ ਜਾਣ ਨੂੰ ਜੀ ਕਰਦਾ ਹੈ, ਕਿੰਨਾ ਕੁ ਸਮਾਂ ਲੱਗੇਗਾ ਆਪਣੇ ਘਰ ਜਾਣ ਨੂੰ?
ਸੁਣ ਕਰ ਸ੍ਰੀ ਪ੍ਰਭ ਗਿਰਾ ਉਚਾਰੇ।
ਇਹ ਸੁਣ ਕੇ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ,
ਬੰਦਰ ਹੈ ਘਰਾਟ ਅਗਾਰੇ।
ਮਹਾਰਾਜ ਕਹਿਣ ਲੱਗੇ ਅੱਗੇ ਕਿ ਬੰਦਰਗਾਹ ਆਉਣੀ ਹੈ, ਉਹਦਾ ਨਾਮ ਘਰਾਟ ਬੰਦਰਗਾਹ ਹੈ।
ਤੇ ਲਾਹਰ ਬੰਦਰ ਆਵੇ।
ਉਸ ਤੋਂ ਅੱਗੇ ਫਿਰ ਲਾਹਰ ਬੰਦਰਗਾਹ ਆਵੇਗੀ। ਸਾਧ ਸੰਗਤ ਦੀ ਜਗ੍ਹਾ ਤੇ ਹੁਣ ਵੀ ਹਨ ਇਹ, ਪਰ ਇਹਨਾਂ ਜਗ੍ਹਾ ਦੇ ਨਾਂ ਬਦਲ ਚੁੱਕੇ ਹੈ, ਕਿਉਂਕਿ ਬੋਲੀਆਂ ਬਦਲ ਗਈਆਂ, ਸਮਾਂ ਬਦਲ ਗਿਆ, ਜੁਗਰਾਫੀਆ ਬਦਲ ਗਿਆ, ਲੋਕਾਂ ਦੇ ਰਹਿਣ ਸਹਿਣ ਦੇ ਢੰਗ ਤਰੀਕੇ ਬਦਲ ਗਏ, ਭਾਸ਼ਾਵਾਂ ਬਦਲ ਗਈਆਂ, ਪੜ੍ਹਾਈਆਂ ਬਦਲ ਗਈਆਂ। ਉਹ ਜਗ੍ਹਾ ਦੇ ਨਾਂ ਹੁਣ ਆਪਾਂ ਨੂੰ ਨਹੀਂ ਪਤਾ ਲੱਗਦੇ, ਪਰ ਕਹਿੰਦੇ ਵੀ ਪਹਿਲਾਂ ਘਰਾਟ ਬੰਦਰਗਾਹ ਆਵੇਗੀ, ਫਿਰ ਲਾਹਰ ਬੰਦਰਗਾਹ ਆਵੇਗੀ।
ਬਾਹਰੋਂ ਆਪਣੋ ਦੇਸ਼ ਦਿਸਾਵੇ,
ਫਿਰ ਉਸ ਤੋਂ ਬਾਅਦ ਆਪਣਾ ਦੇਸ਼ ਸਾਹਮਣੇ ਦਿਸੇਗਾ।
ਕਿੱਤੀ ਦੂਰ ਪ੍ਰਭ ਸਦਨ ਹਮਾਰਾ, ਮੁਝੇ ਪਰਮਾਨ ਬਤਾਓ ਸਾਰਾ।
ਭਾਈ ਮਰਦਾਨੇ ਕੋਲੋਂ ਰਿਹਾ ਨਾ ਗਿਆ, ਕਹਿਣ ਲੱਗਾ ਮਹਾਰਾਜ ਇਹ ਤਾਂ ਦੱਸ ਦਿਓ ਆਪਣਾ ਘਰ ਕਿੰਨੀ ਕੁ ਦੂਰ ਰਹਿ ਗਿਆ ਹੈ।
ਬਿਕਸਤ ਬੋਲੇ ਬਚਨ ਗੁਸਾਈ, ਆਇਓ ਸਦਨ ਯਾਦ ਤੁਝ ਤਾਈ।
ਮਹਾਰਾਜ ਹੱਸ ਪਏ, ਹੱਸ ਕੇ ਕਹਿੰਦੇ ਮਰਦਾਨਿਆ ਬੜਾ ਕਾਲਾ ਪੈ ਗਿਆ ਜਾਪਦਾ, ਤੈਨੂੰ ਆਪਣਾ ਪਿੰਡ ਆਪਣਾ ਘਰ ਬਹੁਤਾ ਯਾਦ ਆਉਣ ਲੱਗ ਪਿਆ।
ਭਈ ਲਾਲਸਾ ਮਿਲਨੇ ਕੇਰੀ,
ਆਪਣੇ ਪਰਿਵਾਰ ਨੂੰ ਮਿਲਣ ਦੀ, ਜੀਆਂ ਨੂੰ ਮਿਲਣ ਦੀ ਲਾਲਸਾ ਬਹੁਤ ਹੋ ਗਈ ਜਾਪਦੀ ਹੈ।
ਤੇ ਪੁਚਾਏ ਤੁਜੈ ਬਿਨ ਦੇਰੇ,
ਤੂੰ ਪਹੁੰਚਣਾ ਹੀ ਚਾਹੁੰਦਾ, ਮਿਲਣਾ ਹੀ ਚਾਹੁੰਦਾ, ਫਿਰ ਤੇਰੀ ਕਾਹਦੀ ਹੈ? ਬਿਨਾਂ ਦੇਰੀ ਦੇ ਪਹੁੰਚਾ ਦਿਆਂਗੇ, जे तेरा इना ही मन काला पै गया भी घर छेती चलीए फिर आपां देरी नहीं लांदे तेनू बड़ी छेती नाल बिना देरी पहुंचा देने
मिलू कुटुंब संग हर खाया
अपने परिवार नू मिल के खुश हो लवी
तीन बिन बहुतो काल बिताया
तू उना नू मिले तो बिना बहुता चेर समा बतीत कर दिता इस करके तेरा मन हुसड़ गया हुण तेरा उसड़ेवा दूर कर देंगे
प्रभ तुम चलो के नाई पौनंग
अगो भाई मरदाना पुछदा कहदा जी मैनू पिंड लै चलोगे तुसी भी घर जाओगे के नहीं जाओगे क्योंकि एक दो बारी एहो जिहा भी होया कि महाराज मरदाने नू पिंड लै के आए आप बाहर बह गए मरदाने नू घर भेज दिता माता तृप्ता जी होरां नू पता लगा माता दौड़ी आई मरदानिया नानक किथे है मरदाने नू हुकम सी भी दसना नहीं ते महाराज दा बचन दा बद्दा मरदाना चुप करके तुर पिया माता पिछे पिछे तुर पे ते मरदाना कहिंदा महाराज ऐतकीवी जे पिंड जाओगे आप भी अपने घर जाओगे के मैनू कल्ले नू ही भेजोगे
कर आए अब बहुता गोनंग
तुसी बड़ी दुनिया घूम ली है बहुत गमन कीता है संसार दा रटन कीता है हुण सारी दुनिया नू तार के अपने पिंड जाओगे ते मां प्यो नू मिले तो बिना ना आया जे ए मेरी बेनती है
मात पिता सोते आदक सारे चहत मिलन को अधिक तिहारे
महाराज तुहाडे पिता जी तुहाडे माता जी और तुहाडे बच्चे भी तुहानू मिलना चाहुंदे किन्ना समा हो गया कई साल हो गए ने बाबा श्री चंद बाबा लक्ष्मी चंद उड़ीकदे होणगे बापू आवेगा बापू आवेगा बापू आवेगा साध संगत जी मां बाप बच्चियां तो एक हफ्ता दूर रह जान बच्चियां दे दिल ते की बीत दी है ते मापियां दे दिल ते की बीत दी है आपां सारे बच्चियां वाले हैं धन गुरु नानक सच्चे पातशाह दुनिया नू ठंड पाण लई दुनिया दा भला करन लई अपने घर दे सुखां नू तिलांजलि दित्ती ए कोई सौखा काम नहीं है गुरु नानक जैसा गुरु ना होया ना होना है तो धन गुरु नानक देव सचे पातशाह जी नू भाई मरदाना जी कहंदे है महाराज तुहाडे माता पिता भी उड़ीकदे तुहाडे बच्चे भी उड़ीकदे के सतगुरु आउणगे ते दर्शन करांगे
श्री गुरु पने हमें करतारा ले जावे जब जाए अगारा
अगो महाराज कहन लगे मरदानिया जो करतार दी आग्या होवे हसी तां हुक्म रजाई चलना नानक लिखिया नाल जे करतार लै जाएगा ते घर चले जावांगे करतार दी रजा च घरों निकले आं करतार दी रजा विच ही घर जाना है जे तेरी इच्छा जान दी है असी तैनू भेज देने आं पर सानू ना तू इन्ना मजबूर कर साड़ी तां अकाल पुरख दी मर्जी नाल मर्जी बननी है असी अपनी मर्जी नाल घर भी नहीं जा सकदे
तू जो चाहत मैं तुरन जाओ जाओ सदन खिन मैं पहुंचाओ
महाराज कहंदे जे तू जाना चाहना छेती तो छेती भी हुणे ही जावा ते असी तेनू हुणे ही तुरती पहुंचा देने अख नहीं फरकन देंगे तू घर पहुंच जाएगा घरद्या नू मिलेगा सारे जिया नाल मिलके दो चार दिन हफ्ता महीना जिन्ना चिर तेरा जी करे तू घर रह लवी पर साडा खेड़ा ना कर
हे प्रभु मैं तुम संग सुहेला अब मुझ देवन लगे तकेला
मरदाने दा भी श्री गुरु नानक साहब जी नाल अंतां दा प्यार सी ओ प्यार ਕਰੋੜਾਂ ਜਨਮਾਂ ਦੀ ਭਗਤੀ ਹੋਵੇ ਤਾਂ ਮਿਲਦਾ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਪਿਆਰ ਦਾ ਸਿਖਰ ਹੈ ਭਾਈ ਮਰਦਾਨਾ ਤੇ ਗੁਰੂ ਨਾਨਕ, ਆਖੋ ਸਤਨਾਮ ਸ੍ਰੀ। ਵੈਸੇ ਦੁਨੀਆਂ ਦੇ ਬੜੇ ਪਿਆਰੇ ਹੋਏ ਹੈ, ਭਾਈ ਗੁਰਦਾਸ ਜੀ ਆਪਣੀ ਵਾਰਾਂ ਚ ਲਿਖਦੇ ਉਹਨਾਂ ਦਾ ਨਾਮ, ਲੈ ਲੈ ਮਜਨੂੰ ਆਸ਼ਕੀ ਚੌ ਚੱਕੀ ਜਾਤੀ, ਰਾਂਝਾ ਹੀਰ ਵਖਾਣੀ ਐ ਉਹ ਪਿਰਮ ਪਿਰਾਤੀ, ਮਹੀ ਵਾਲ ਨੋ ਸੋਹਣੀ ਨੈ ਤਰਦੀ ਰਾਤੀ, ਸੱਸੀ ਪੁੰਨੂ ਦੋਸਤੀ ਹੋਏ ਜਾਤ ਅਜਾਤੀ। ਇਹ ਸਾਰੇ ਪਿਆਰੇ ਹੋਏ, ਇਹਨਾਂ ਪਿਆਰਿਆਂ ਦੇ ਪਿਆਰ ਦੀਆਂ ਕਹਾਣੀਆਂ ਕਿਸੇ ਦੁਨੀਆਂ ਚ ਪ੍ਰਸਿੱਧ ਹਨ। ਪਰ ਅਖੀਰਲੀ ਪੰਗਤੀ ਚ ਭਾਈ ਗੁਰਦਾਸ ਕਹਿੰਦੇ, ਪੀਰ ਮੁਰੀਦਾਂ ਪਿਰਹੜੀ ਗਾਵਣ ਪ੍ਰਭਾਤੀ, ਕਹਿੰਦੇ ਜਿਹੜਾ ਪੀਰ ਤੇ ਮੁਰੀਦ ਦਾ, ਗੁਰੂ ਤੇ ਸਿੱਖ ਦਾ ਰਿਸ਼ਤਾ ਉਹ ਗਾਂ ਦਾ ਹੈ, ਜਿਹੜੇ ਸਵੇਰੇ ਉੱਠ ਕੇ ਗਾਉਂਦੇ ਨੇ ਆਸਾ ਦੀ ਵਾਰ ਮਰਦਾਨਾ ਤੇ ਗੁਰੂ ਨਾਨਕ, ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ। ਇਹ ਇਸ਼ਕ ਦੁਨੀਆਂ ਤੋਂ ਨਿਆਰਾ ਇਸ਼ਕ ਸੀਗਾ, ਇਹ ਗਾਂ ਦੀ ਪ੍ਰੀਤੀ ਸੀ, ਇਹਦੇ ਨਾਲ ਕੋਈ ਨਹੀਂ ਰਲ ਸਕਿਆ। ਪਿਆਰੇ ਸਾਰੇ ਹੀ ਸਤਿਕਾਰਯੋਗ ਨੇ ਜਿਨ੍ਹਾਂ ਨੇ ਪਿਆਰ ਕੀਤਾ, ਰਾਂਝਾ ਹੀਰ ਸੱਸੀ ਪੁੰਨੂ ਮਹੀ ਵਾਲ ਸੋਹਣੀ ਤੇ ਲੈਲਾ ਮਜਨੂੰ, ਇਹ ਸਾਰੇ ਸਤਿਕਾਰਯੋਗ ਆਸ਼ਕ ਹੋਏ ਨੇ। ਇਹਨਾਂ ਨੇ ਇਸ਼ਕ ਹਕੀਕੀ ਕੀਤਾ, ਇਸ਼ਕ ਮਿਜਾਜੀ ਨਹੀਂ ਕੀਤਾ, ਇਹ ਸੱਚੇ ਪਿਆਰੇ ਹੋਏ ਨੇ, ਤਾਂ ਹੀ ਭਾਈ ਸਾਹਿਬ ਦੀ ਬਾਣੀ ਚ ਨਾਮ ਆਇਆ। ਪਰ ਗੁਰੂ ਨਾਨਕ ਸਾਹਿਬ ਦਾ ਤੇ ਮਰਦਾਨੇ ਦਾ ਪਿਆਰ ਇਹਨਾਂ ਤੋਂ ਵੀ ਅਗਾਂਹ ਦਾ ਪਿਆਰ ਹੋਇਆ, ਉੱਥੇ ਕੋਈ ਵੀ ਨਹੀਂ ਅੱਪੜ ਸਕਿਆ। ਆਖੋ ਸਤਨਾਮ ਸ੍ਰੀ ਵਾ। ਮਰਦਾਨਾ ਕਹਿਣ ਲੱਗਾ, ਹੇ ਪ੍ਰਭ ਮੈਂ ਤੁਮ ਸੰਗ ਸੁਹੇਲਾ, ਮਹਾਰਾਜ ਮੈਂ ਤੇ ਤੁਹਾਡੇ ਨਾਲ ਰਹਿ ਕੇ ਸੁਖੀ ਹਾਂ, ਅੱਜ ਅਬ ਮੁਝ ਦੇਵਨ ਲੱਗੇ ਧਕੇਲਾ, ਤੁਸੀਂ ਮੈਨੂੰ ਧੱਕਾ ਦੇਣ ਲੱਗੇ ਹੋ, ਮੈਨੂੰ ਘਰ ਭੇਜਦੇ ਹੋ ਤੇ ਮੈਂ ਤੇ ਤੁਹਾਡੇ ਬਿਨਾਂ ਇੱਕ ਘੜੀ ਨਹੀਂ ਰਹਿ ਸਕਦਾ ਸੱਚੇ ਪਾਤਸ਼ਾਹ।
ਤੁਮ ਬਿਨ ਕੈਸੇ ਜਾਉ ਨਾ ਸਦਨੰਗ,
ਤੁਹਾਡੇ ਤੋਂ ਬਿਨਾਂ ਮੈਂ ਆਪਣੇ ਘਰ ਕਿਵੇਂ ਜਾਵਾਂ।
ਰਹੋ ਪ੍ਰਸੰਨ ਬਿਲੋਕਤ ਬਦਨੰਗ,
ਮੈਂ ਤਾਂ ਇੱਥੇ ਹੀ ਜੰਗਲ ਵਿਚ ਮੰਗਲ ਸਮਝਦਾ, ਜਦੋਂ ਆਪ ਦਾ ਚਿਹਰਾ ਦੇਖਦਾ, ਆਪ ਦਾ ਸੁੰਦਰ ਮੁਖੜਾ ਦੇਖਦਾ, ਮੇਰਾ ਮਨ ਖਿੜ ਜਾਂਦਾ, ਨਿਹਾਲ ਹੋ ਜਾਂਦਾ। ਮਹਾਰਾਜ ਮੈਂ ਤੁਹਾਡੇ ਸੋਹਣੇ ਰੂਪ ਨੂੰ ਛੱਡ ਕੇ ਘਰ ਨੂੰ ਕੀ ਲੈਣਾ, ਘਰ ਤੇ ਦੁਨੀਆਂ ਰਹਿੰਦੀ ਹੈ, ਉਹ ਆਨੰਦ ਘਰ ਰਹਿਣ ਵਾਲਿਆਂ ਨੂੰ ਨਹੀਂ ਮਿਲਦਾ ਜਿਹੜਾ ਤੁਹਾਡੇ ਨਾਲ ਰਹਿਣ ਵਾਲਿਆਂ ਨੂੰ ਮਿਲ ਰਿਹਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਾਧ ਸੰਗਤ ਜੀ, ਜੋ ਸੁੱਖ ਮਰਦਾਨੇ ਨੇ ਮਾਣਿਆ ਦੁਨੀਆਂ ਚ ਕਿਸੇ ਨੇ ਨਹੀਂ ਮਾਣਿਆ। ਪਰਮੇਸ਼ਰ ਅਕਾਲ ਪੁਰਖ ਨਿਰੰਕਾਰ ਬਾਬਾ ਅਕਾਲ ਰੂਪ ਤੇ ਦੂਜਾ ਰਬਾਬੀ ਮਰਦਾਨਾ, ਹਰ ਵੇਲੇ ਦਰਸ਼ਨ, ਹਰ ਵੇਲੇ ਸੰਗਤ, ਹਰ ਵੇਲੇ ਬਚਨ। ਸਾਨੂੰ ਸੁਪਨੇ ਚ ਵੀ ਬਾਬੇ ਨਾਨਕ ਦੇ ਦਰਸ਼ਨ ਹੋ ਜਾਣ ਤੇ ਸਮਝਾਂਗੇ ਵੀ ਕਰੋੜਾਂ ਜਨਮ ਦੀ ਸਾਡੀ ਭਗਤੀ ਹੈ, ਪਰ ਸੁਪਨੇ ਚ ਵੀ ਨਹੀਂ ਹੁੰਦੇ ਸਾਨੂੰ, ਸਾਡੇ ਪਾਪ ਹੀ ਇੰਨੇ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤੇ ਮਰਦਾਨੇ ਨੂੰ ਹਰ ਵੇਲੇ ਦਰਸ਼ਨ ਹੋਏ, ਧੰਨ ਗੁਰੂ ਨਾਨਕ ਤੇ ਧੰਨ ਭਾਈ ਮਰਦਾਨਾ। ਕਹਿੰਦਾ ਮਹਾਰਾਜ ਮੈਨੂੰ ਧੱਕਾ ਦੇਣ ਲੱਗੇ, ਮੈਂ ਤੁਹਾਡੇ ਤੋਂ ਬਿਨਾਂ ਘਰ ਨਹੀਂ ਹੋ ਜਾਣਾ।
ਹਮ ਨਾ ਧਕੇਲਾ ਕੈਸੇ ਦੇਈ, ਤਾਮ ਆਪ ਤੈ ਯਾਦ ਕਰੇਈ।
ਸਤਿਗੁਰੂ ਕਹਿੰਦੇ, ਅਸੀਂ ਕਦੋਂ ਧੱਕਾ ਦੇਨੇ ਤੈਨੂੰ, ਅਸੀਂ ਤੇ ਤੇਰੀ ਬਾਂਹ ਫੜੀ ਲੋਕ ਪਰ ਲੋਕ ਨਾਲ ਰੱਖਣ ਵਾਸਤੇ, ਪਰ ਤੂੰ ਹੀ ਮੁੜ ਮੁੜ ਕੇ ਘਰ ਨੂੰ ਯਾਦ ਕਰਦਾ ਮਰਦਾਨਿਆ, ਤੇਰਾ ਹੀ ਜੀ ਘਰ ਆਉਂਦਾ, ਕਦੀ ਕਹਿੰਦਾ ਕਿੰਨੀ ਦੂਰ ਹੈ, ਕਦੀ ਕਹਿੰਦਾ ਕਦੋਂ ਕੁ ਜਾਵਾਂਗੇ, ਤੂੰ ਘਰ ਦੀਆਂ ਗੱਲਾਂ ਕਰਦਾ ਸੈ। ਅਸੀਂ ਆਖਿਆ ਪਹੁੰਚਾ ਦਿੰਦੇ ਆ, ਅਸੀਂ ਨੀ ਤੈਨੂੰ ਧੱਕਾ ਦਿੰਦੇ ਭਾਈ।
ਯਾ ਤੇ ਤੁਜੈ ਪੁਚਾਵਨ ਹੀਤਾ, ਹਮਨੇ ਪਾਖੇ ਆ ਜਾਓ ਨਕੇਤਾ।
ਇਸ ਕਰਕੇ ਅਸੀਂ ਤੈਨੂੰ ਕਿਹਾ ਵੀ ਜੇ ਤੂੰ ਜਾਣਾ ਚਾਹੁੰਦਾ ਤੇ ਤੂੰ ਜਾ, ਪਹੁੰਚਾ ਦਿੰਦੇ ਆ, ਪਹੁੰਚਣ ਚ ਦੇਰੀ ਨਹੀਂ ਲੱਗੇਗੀ।
ਦੋਏਰਾ ਹਉ ਤੋ ਸੁਭਾਏ ਕਬੂਜੀਓ, ਯਾਦ ਨਾ ਕੀਨੋ ਧਾਮ।
ਭਾਈ ਮਰਦਾਨਾ ਕਹਿਣ ਲੱਗਾ, ਸੱਚੇ ਪਾਤਸ਼ਾਹ ਮੈਂ ਤਾਂ ਸੁਭਾਵਕ ਹੀ ਪੁੱਛਿਆ ਸੀ ਵੀ ਕਿੰਨੀ ਕੁ ਦੂਰ ਪੰਜਾਬ ਤੇ ਆਪਣਾ ਪਿੰਡ ਰਹਿ ਗਿਆ, ਮੈਂ ਘਰ ਦੀ ਯਾਦ ਨਹੀਂ ਕੀਤੀ। ਮੈਨੂੰ ਘਰ ਯਾਦ ਨਹੀਂ ਆਇਆ, ਤੁਸੀਂ ਮੇਰੀ ਗੱਲ ਦਾ ਇਤਬਾਰ ਕਰੋ ਵੀ ਮੈਨੂੰ ਇਹ ਮੋਹ ਨਹੀਂ ਜਾਗਿਆ ਵੀ ਫਟਾਫਟ ਘਰ ਚੱਲਾਂ।
ਟੁੱਟ ਮੇਰਾ ਗਯੋ ਸ਼੍ਰੀ ਪ੍ਰਭ ਤੇ ਪਾਤਸ਼ਾਹ,
ਮਹਾਰਾਜ ਤੁਹਾਡੇ ਚਰਨਾਂ ਚ ਰਹਿਣ ਕਰਕੇ ਤੁਹਾਡੀ ਕਿਰਪਾ ਨਾਲ ਮੇਰਾ ਮੋਹ ਟੁੱਟ ਗਿਆ ਹੈ। ਬੜੀ ਵੱਡੀ ਕਿਰਪਾ ਹੁੰਦੀ ਹੈ। ਭਗਤ ਕਬੀਰ ਜੀ ਕਹਿੰਦੇ ਨੇ ਗੁਰੂ ਵਾਲਾ ਕੌਣ ਬਣਦਾ। ਹੁਣ ਸਾਰੇ ਹੀ ਆਪਾਂ ਛਾਤੀ ਠੋਕ ਕੇ ਕਹਿੰਦੇ ਆਪਣੀ ਕਿਰਪਾਨ ਵਿਖਾ ਕੇ, ਆਹ ਲਓ ਜੀ ਅਸੀਂ ਤੇ ਗੁਰੂ ਵਾਲੇ ਆ, ਗਾਤਰਾ ਵਿਖਾ ਕੇ ਨਾ ਉਤੋਂ ਦੀ ਕਹਿੰਦੇ ਅਸੀਂ ਗੁਰੂ ਵਾਲੇ ਆ। ਪਰ ਗੁਰੂ ਵਾਲੇ ਦੀ ਨਿਸ਼ਾਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਇਸ ਤਰ੍ਹਾਂ ਲਿਖੀ ਹੈ, ਕਬੀਰ ਗੁਰ ਲਾਗਾ ਤਬ ਜਾਨੀ ਐ, ਮਿਟੈ ਮੋਹ ਤਨ ਤਾਪ, ਹਰਖ ਸੋਗ ਦਜੈ ਨਹੀਂ, ਤਬ ਹਰ ਆਪ ਹੈ ਆਪ। ਕਹਿੰਦੇ ਗੁਰੂ ਵਾਲਾ ਬੰਦਾ ਉਦੋਂ ਬਣੇਗਾ ਜਦੋਂ ਉਹਦਾ ਸਰੀਰ ਦਾ ਤੇ ਆਪਣੇ ਪਰਿਵਾਰ ਦਾ ਤੇ ਆਪਣੇ ਮਨ ਦਾ ਮੋਹ ਮਿਟ ਜਾਵੇ, ਮੈਂ ਹੀ ਮਿਟ ਜਾਵੇ। ਹਰਖ ਸੋਗ ਉਹਨੂੰ ਸਾੜੇ ਨਾ, ਖੁਸ਼ੀ ਗਮੀ ਉਹਦੇ ਨੇੜੇ ਨਾ ਆਵੇ, ਉਹ ਰੱਬ ਹੀ ਬਣ ਜਾਵੇ, ਤਾਂ ਗੁਰੂ ਵਾਲਾ ਹੈ। ਹੁਣ ਆਪਾਂ ਕਈ ਤਾਂ ਜਾਣੇ ਆ ਗੁਰੂ ਵਾਲੇ, ਪਰ ਜਦੋਂ ਗੁਰੂ ਪ੍ਰੀਖਿਆ ਲੈਂਦਾ ਡੱਲਾ ਕਹਿੰਦਾ ਮਹਾਰਾਜ ਮੈਂ ਤੁਹਾਡਾ ਸੇਵਾਦਾਰ, ਮੈਨੂੰ ਯਾਦ ਕਰ ਲੈਂਦੇ ਤੇ ਮੈਂ ਚਮਕੌਰ ਦੇ ਜੰਗ ਚ ਮਹਾਰਾਜ ਦੁਸ਼ਮਣ ਦੀਆਂ ਫੱਕੀਆਂ ਉਡਾ ਦਿੰਦਾ, ਮੇਰੇ ਯੋਧੇ ਆਹ ਕਰ ਦਿੰਦੇ, ਮੇਰੇ ਯੋਧੇ ਉਹ ਕਰ ਦਿੰਦੇ। ਘੜੀ ਕੁ ਪਿੱਛੋਂ ਬੰਦੂਕ ਆ ਗਈ। ਮਹਾਰਾਜ ਕਹਿੰਦੇ ਡੱਲਿਆ ਲਿਆ ਖਾਂ ਤੇਰਾ ਕੋਈ ਯੋਧਾ ਵੇਖੀਏ, ਬੰਦੂਕ ਦੇ ਨਾਲ ਨਿਸ਼ਾਨਾ ਲਾ ਕੇ ਬੰਦਾ ਮਾਰਦੀ ਹੈ ਕਿ ਨਹੀਂ ਮਾਰਦੀ। ਡੱਲਾ ਹੈਰਾਨ ਜਿਹਾ ਹੋਇਆ ਵੀ ਬੰਦੂਕ ਬੰਦਾ ਮਾਰਦੀ ਹੈ ਕਿ ਨਹੀਂ ਮਾਰਦੀ, ਬੰਦਾ ਮਾਰ ਕੇ ਹੀ ਵੇਖਣਾ। ਮਹਾਰਾਜ ਕਹਿੰਦੇ ਹਾਂ ਡੱਲਿਆ, ਪਤਾ ਲੱਗੇ ਕਿਤੇ ਜੰਗ ਚ ਧੋਖਾ ਨਾ ਦੇ ਜਾਵੇ, ਲਿਆ ਖਾਂ ਆਪਣੇ ਜਵਾਨਾਂ ਚੋਂ। ਜਿੰਨੇ 400-300 ਜਵਾਨ ਬੈਠੇ ਸੀ ਉਹਨਾਂ ਬਰਾੜ ਜਵਾਨਾਂ ਨੂੰ ਡੱਲੇ ਨੇ ਪੁੱਛਿਆ ਵੀ ਹੈ ਕੋਈ ਤੁਹਾਡੇ ਜਾਂ ਗੁਰੂ ਦੀ ਬੰਦੂਕ ਦੇ ਸਾਹਮਣੇ ਖਲੋਣ ਵਾਲਾ। ਕਹਿੰਦੇ ਬੇਮੋਤੀ ਅਣਿਆਈ ਮੋਤੀ ਕਿਉਂ ਮਰੀਏ। ਕਹਿੰਦੇ ਜੇ ਕੋਈ ਲੜਾਈ ਦੇ ਜੰਗ ਚ ਮਰ ਕੇ ਵੱਖਰੀ ਗੱਲ ਹੈ, ਇਵੇਂ ਸਾਡੇ ਤੋਂ ਨਹੀਂ ਮਰਿਆ ਜਾਂਦਾ। ਮਹਾਰਾਜ ਕਲਗੀਧਰ ਪਾਤਸ਼ਾਹ ਕਹਿੰਦੇ ਉਹ ਸਾਡੇ ਬਾਹਰ ਦੋ ਸਿੰਘ ਬੈਠੇ ਵੀਰ ਸਿੰਘ ਧੀਰ ਸਿੰਘ, ਦੁਮਾਲੇ ਚਲਾ ਰਹੇ, ਉਹਨਾਂ ਨੂੰ ਸੱਦੋ। ਸੇਵਾਦਾਰ ਗਿਆ, ਉਹ ਦੋਵੇਂ ਸਿੰਘ ਦੌੜੇ ਆਏ। ਵੱਡਾ ਛੋਟੇ ਨੂੰ ਕਹਿੰਦਾ ਤੂੰ ਪਰੇ ਹਟ, ਮੈਂ ਮਹਾਰਾਜ ਦੇ ਹੱਥੋਂ ਮੁਕਤੀ ਪਾਣੀ ਹੈ। ਛੋਟਾ ਕਹਿੰਦਾ ਵੱਡਿਆ ਤੂੰ ਪਰੇ ਹਟ, ਮੈਂ ਤੇਰੇ ਹੱਥੋਂ ਪਹਿਲਾਂ ਗੁਰੂ ਦੇ ਹੱਥੋਂ ਮੁਕਤੀ ਪਾਣੀ ਹੈ। ਮਹਾਰਾਜ ਕਹਿੰਦੇ ਦੋਵੇਂ ਹੀ ਖਲੋ ਜੋ, ਦੋਵਾਂ ਨੂੰ ਮੁਕਤੀ ਦਿੰਦੇ ਆ। ਉਹ ਦੋਵੇਂ ਖਲੋ ਗਏ, ਮਹਾਰਾਜ ਨੇ ਨਿਸ਼ਾਨਾ ਉੱਤੋਂ ਦੀ ਗੋਲੀ ਕੱਢ ਦਿੱਤੀ। ਕਹਿਣ ਲੱਗੇ ਡੱਲਿਆ ਚਮਕੌਰ ਦੀ ਗੜੀ ਚ ਇਹੋ ਜਿਹੇ ਲੜੇ ਨੇ, ਉੱਥੇ ਇਹਨਾਂ ਦਾ ਮੋਹ ਮਿਟਿਆ ਤਾਂ ਲੜੇ ਨੇ, ਜੇ ਤੇਰੇ ਵਰਗੇ ਹੁੰਦੇ ਨਾ ਉੱਥੇ ਘੜੀ ਨਹੀਂ ਸੀ ਕੱਟ ਸਕਦੇ, ਹੱਥ ਖੜੇ ਕਰਕੇ ਬਾਹਰ ਆ ਜਾਣਾ ਸੀ। ਜੰਗ ਦੇ ਮੈਦਾਨ ਚ ਸੂਰਮਾ ਬਿਰਲਾ ਹੀ ਨੇਤਰਦਾ, ਹੱਥ ਖੜੇ ਕਰਕੇ ਬੜੇ ਆ ਜਾਂਦੇ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਮੋਹ ਮਿਟਣਾ ਬੜਾ ਔਖਾ ਹੈ, ਸਾਧ ਸੰਗਤ ਜੀ ਗੱਲਾਂ ਕਰਨੀਆਂ ਬੜੀਆਂ ਸੌਖੀਆਂ। ਤੋ ਮਰਦਾਨਾ ਕਹਿੰਦਾ ਜੀ ਤੁਹਾਡੀ ਕਿਰਪਾ ਨਾਲ ਮੇਰਾ ਮੋਹ ਮਿਟ ਗਿਆ ਹੈ।
ਚੋ ਪਈ ਜਿਤ ਕੋ ਰਾਵਰ ਚਲੋ ਅਗਾਰੀ, ਤਿਸੀ ਦਿਸ਼ਮੈ ਜਾਉ ਪਿਛਾਰੇ।
ਮਰਦਾਨਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਜਿੱਧਰ ਤੁਸੀਂ ਲੈ ਜਾਓਗੇ ਉਧਰ ਜਾਵਾਂਗਾ, ਮੈਂ ਤਾਂ ਤੁਹਾਡੇ ਪਿੱਛੇ ਜਾਣਾ। ਜੇ ਤੁਸੀਂ ਪੰਜਾਬ ਜਾਓਗੇ ਪੰਜਾਬ ਜਾਵਾਂਗਾ, ਜੇ ਕਿਸੇ ਹੋਰ ਮੁਲਕ ਜਾਓਗੇ ਉੱਥੇ ਜਾਵਾਂਗਾ, ਮੈਂ ਤੁਹਾਡਾ ਸੰਗ ਨਹੀਂ ਛੱਡਾਂਗਾ।
ਅਬ ਨਹਿ ਛੋਡੋ ਸੰਗ ਤੁਮਾਰਾ, ਤੁਮ ਕਰਨਾ ਤੇ ਸਰਬ ਨਿਆਰਾ।
ਮਹਾਰਾਜ ਮੈਂ ਹੁਣ ਤੁਹਾਡਾ ਸੰਗ ਨਹੀਂ ਛੱਡਣਾ, ਤੁਹਾਡੀ ਕਿਰਪਾ ਨਾਲ ਸਾਰੀ ਦੁਨੀਆਂ ਬਾਹਰੋਂ ਵੀ ਦੇਖੀ ਹੈ ਤੇ ਅੰਦਰੋਂ ਵੀ ਦੇਖੀ ਹੈ। ਇਹ ਪੰਕਤੀ ਦੇ ਦੋ ਅਰਥ ਨੇ, ਅਬ ਨੇ ਛੋਡੋ ਸੰਗ ਤੁਮਾਰਾ, ਤੁਮ ਕਰਨਾ ਤੇ ਸਰਬ ਨਿਆਰਾ। ਮਹਾਰਾਜ ਤੁਹਾਡੀ ਕਿਰਪਾ ਨਾਲ ਬਾਹਰੋਂ ਸਾਰੀ ਦੁਨੀਆਂ ਫਿਰ ਕੇ ਵੇਖ ਲਈ, ਅੰਦਰੋਂ ਕਿਵੇਂ ਵੇਖੀ? ਅੰਦਰੋਂ ਪਤਾ ਲੱਗ ਗਿਆ ਵੀ ਆਤਮਾ ਹੀ ਸੱਤ ਹੈ, ਬਾਕੀ ਸਭ ਝੂਠ ਹੀ ਝੂਠ ਹੈ। ਇਹ ਵੀ ਤੁਹਾਡੀ ਕਿਰਪਾ ਨਾਲ ਆਤਮਾ ਦੇ ਦਰਸ਼ਨ ਜਿਹੜੇ ਹੋਏ ਨੇ, ਆਤਮ ਗਿਆਨ ਹੋਇਆ ਤੁਹਾਡੀ ਕਿਰਪਾ ਨਾਲ ਹੋਇਆ। ਗਰੀਬ ਨਵਾਜ ਹੁਣ ਮੈਂ ਤੁਹਾਡਾ ਸੰਗ ਛੱਡ ਕੇ ਨਹੀਂ ਜਾਵਾਂਗਾ।
ਸੋਨੇ ਖੰਡ ਲੋ ਜੰਬੂ ਦੀਪਾ ਸੋ ਦਿਖਾਓ ਬੇਦੀ ਕੁਲ ਦੀਪਾ।
ਹੇ ਸੱਚੇ ਪਾਤਸ਼ਾਹ, ਮੈਂ ਸੁਣਿਆ ਵੀ ਜੰਬੂ ਦੀਪ ਦੇ 9 ਖੰਡ ਹਨ। ਸਾਧ ਸੰਗਤ ਜਿਹਨੂੰ ਅੱਜ ਕੱਲ ਆਪਾਂ ਏਸ਼ੀਆ ਕਹਿੰਦੇ ਹਾਂ, ਇਹਦਾ ਪੁਰਾਣਾ ਨਾਮ ਜੰਬੂ ਦੀਪ ਹੈ ਏਸ਼ੀਆ ਦਾ। ਏਸ਼ੀਆ ਦੇ 9 ਖੰਡ ਮੰਨੇ, ਜਿਨ੍ਹਾਂ ਚੋਂ ਆਪਾਂ ਬੈਠੇ ਹਾਂ ਭਾਰਤ ਖੰਡ, ਹੋਰ ਵੀ ਖੰਡ ਨੇ। ਮਰਦਾਨਾ ਕਹਿਣ ਲੱਗਾ ਮਹਾਰਾਜ, ਉਹ ਜਿਹੜੇ 9 ਖੰਡ ਨੇ ਉਹ ਵੀ ਦੇਖਣ ਨੂੰ ਜੀ ਕਰਦਾ। ਤੁਸੀਂ ਹੁਣ ਇੰਨਾ ਕੁਝ ਦਿਖਾ ਦਿੱਤਾ, ਤੁਸੀਂ ਧਰੂ ਮੰਡਲ ਤੱਕ ਦਿਖਾ ਦਿੱਤਾ, ਤੇ ਇਹ 9 ਖੰਡ ਵੀ ਦਿਖਾ ਦਿਓ।
ਤਿਨੈ ਬਿਲੋਕਨ ਕੀ ਅਬ ਲਾਖਾ ਤੁਮ ਸਮਰਥ ਪੂਰੋ ਸਭ ਕਾਂਖਾ।
ਮਹਾਰਾਜ, 9 ਖੰਡ ਵੇਖਣ ਦੀ ਇੱਛਾ ਹੈ, ਜੰਬੂ ਦੀਪ ਸਾਰਾ ਦੇਖਣ ਨੂੰ ਜੀ ਕਰਦਾ ਹੈ, ਤੁਸੀਂ ਇਹ ਅਭਿਲਾਸ਼ਾ ਵੀ ਪੂਰੀ ਕਰ ਸਕਦੇ ਹੋ, ਮੈਨੂੰ 9 ਖੰਡਾਂ ਦੇ ਦਰਸ਼ਨ ਕਰਾਓ।
ਸੁਣਿਓ ਸ੍ਰੀ ਗੁਰੂ ਬੈਨ ਅਲਾਇਓ ਕਯੋ ਨਾ ਤੇਰੋ ਜਾਤ ਹਟਾਇਓ।
ਮਰਦਾਨੇ ਦੀ ਬੇਨਤੀ ਸੁਣ ਕੇ ਹਜੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਬੋਲੇ, ਕਹਿੰਦੇ ਮਰਦਾਨਿਆ ਤੇਰੇ ਨਾਲ ਰਿਸ਼ਤਾ ਹੀ ਇਹੋ ਜਿਹਾ, ਤੇਰੀ ਗੱਲ ਨੀ ਮੋੜੀ ਜਾਂਦੀ, ਤੇਰੀ ਮੰਗ ਅਸੀਂ ਕਦੀ ਮੋੜ ਨਹੀਂ ਸਕਦੇ। ਜਿਵੇਂ ਤੂੰ ਕਹੇਗਾ, ਜੋ ਤੂੰ ਮੰਗੇਗਾ, ਤੂੰ ਆਖਿਆ ਸੀ ਮੱਕਾ ਦਿਖਾ ਦਿਓ, ਤੈਨੂੰ ਉਹ ਵੀ ਦਿਖਾ ਦਿੱਤਾ, ਹੁਣ ਤੂੰ ਸਾਰਾ ਜੰਬੂ ਦੀਪ ਦੇਖਣਾ ਚਾਹੁੰਦਾ, ਏਸ਼ੀਆ ਵੇਖਣਾ ਚਾਹੁੰਦਾ, 9 ਖੰਡ ਦੇਖਣਾ ਚਾਹੁੰਦਾ, ਉਹ ਵੀ ਤੈਨੂੰ ਦਿਖਾ ਦਿਆਂਗੇ।
ਚੱਲ 9 ਖੰਡ ਜੇ ਤੁਝੇ ਦਿਖਾਵੇ ਕਰੋ ਸੈਲ ਜੇ ਤੀ ਮਨ ਬਾਵੇ।
ਚੱਲ ਮਰਦਾਨਿਆ, ਤੈਨੂੰ 9 ਖੰਡਾਂ ਦੀ ਸੈਲ ਕਰਾਈਏ।
ਅਸ ਕੈ ਗਮਨ ਕੀਓ ਜਗਨਨਾਥਾ ਮੁਝ ਮਰਦਾਨੇ ਕੋਲੇ ਸਾਥਾ।
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਸ ਤਰ੍ਹਾਂ ਕਹਿ ਕੇ ਗੁਰੂ ਨਾਨਕ ਦੇਵ ਜੀ ਨੇ ਭਾਈ ਬਾਲੇ ਔਰ ਭਾਈ ਮਰਦਾਨੇ ਨੂੰ ਨਾਲ ਲੈ ਲਿਆ।
ਖੰਡ ਇਲਾ ਬ੍ਰਜੇ ਕੋ ਨਾਮੂ ਤੇ ਮੈਂ ਤੁਰਨ ਗੇ ਸੁਖ ਧਾਮੋ।
ਸਾਡੇ ਏਸ਼ੀਆ ਦੇ 9 ਖੰਡਾਂ ਚੋਂ ਇੱਕ ਖੰਡ ਦਾ ਨਾਮ ਹੈ ਇਲਾਵਰਤ। ਇਲਾਵਰਤ ਖੰਡ ਦੇ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਗਏ ਹਨ।
ਕੋਟਕ ਸ਼ੇਰ ਹੋਤੋ ਇੱਕ ਥਾਈ ਜਾਏ ਤਾਂ ਬੈਠੇ ਗੋਸਾਈ।
ਉਹ ਜਿਹੜਾ ਜੰਗਲ ਸੀਗਾ ਇਲਾਵਰਤ ਖੰਡ ਦਾ, ਸ਼ੇਰਾਂ ਨਾਲ ਭਰਿਆ ਪਿਆ ਸੀ। ਸ਼ੇਰ ਹੀ ਸ਼ੇਰ, ਬੱਬਰ ਸ਼ੇਰ, ਇਤਨੇ ਸ਼ੇਰ ਬਈ ਗਿਣਤੀ ਕੋਈ ਨੀ ਹੋ ਸਕਦੀ।
ਮਰਦਾਨੇ ਤੇ ਸ਼ਬਦ ਪੜਾਇਓ ਉੱਚ ਸੁਰ ਸੋ ਰਾਗ ਗਵਾਇਓ।
ਮਹਾਰਾਜ ਸ਼ੇਰਾਂ ਦੇ ਝੁੰਡ ਵਿਚ ਜਾ ਬੈਠੇ, ਉਥੇ ਸ਼ੇਰ ਬੈਠੇ ਆ ਬੜੇ ਫਿਰਦੇ ਆ ਜੰਗਲ ਵਿਚ, ਹੋਰ ਜਾਨਵਰ ਕੋਈ ਨੀ, ਸਿਰਫ ਸ਼ੇਰ ਹੀ ਸ਼ੇਰ ਆ ਇਲਾਵਰਤ ਵਿਚ। ਮਹਾਰਾਜ ਕਹਿੰਦੇ ਮਰਦਾਨਿਆ ਰਬਾਬ ਵਜਾ ਬਾਣੀ ਆਈ ਹੈ। ਮਰਦਾਨੇ ਨੇ ਰਬਾਬ ਸੁਰ ਕੀਤੀ ਤੇ ਗੁਰੂ ਜੀ ਕੀਰਤਨ ਕਰਨ ਲੱਗੇ।
ਸੁਣਿਓ ਸ਼ਬਦ ਸੋ ਸਿੰਘਨ ਜਵੇ ਉਰ ਨਿਰਮਲ ਤਿਨਕੇ ਭੇਤਵੇ।
ਉਹਨਾਂ ਸਿੰਘਾਂ ਨੇ, ਉਹਨਾਂ ਸ਼ੇਰਾਂ ਨੇ ਜਦੋਂ ਸ਼ਬਦ ਸੁਣਿਆ, ਬਾਣੀ ਸੁਣੀ, ਇਹ ਬਾਣੀ ਸਾਧ ਸੰਗਤ ਜੀ ਇਹਦੀ ਤਾਰੀਫ ਬੰਦਾ ਕਰ ਨਹੀਂ ਸਕਦਾ, ਕੋਈ ਵੀ ਵਿਦਵਾਨ ਨਹੀਂ ਕਰ ਸਕਦਾ। ਸੁਧਾ ਕੀ ਤਰੰਗਨੀ ਸੀ ਰੋਗ ਭਰਮ ਭੰਗਨੀ ਹੈ, ਮਹਾਸਵੇਤ ਰੰਗਨੀ ਮਹਾਨ ਮਨ ਮਾਨੀ ਹੈ। ਕਿਦੋਂ ਜਹ ਹੰਸਨੀ ਸੀ ਮਾਨਸ ਬਤੰਸਨੀ ਹੈ, ਗੁਣਨ ਪ੍ਰਸੰਸਨੀ ਸਰਬ ਜਗ ਜਾਨੀ ਹੈ। ਕਿਦੋਂ ਚੰਦ ਚਾਂਦਨੀ ਸੀ ਮੋਹ ਕਾਮ ਮੰਦਨੀ ਹੈ, ਹਿਰਦੇ ਕੀ ਆਨੰਦਨੀ ਸੁਭੋਗ ਮੋਖ ਦਾਨੀ ਹੈ। ਪ੍ਰੇਮ ਪਟਰਾਨੀ ਸਿਆਨੀ ਗਿਆਨ ਕੀ ਜਨਨ ਜਾਨੀ, ਗੁਣੀ ਭਣੀ ਬਾਣੀ ਤਾਂ ਕੀ ਗੁਰੂ ਗੁਰਬਾਣੀ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਕਾਲੀ ਬਾਣੀ, ਜਿੱਥੇ ਵੀ ਪੜ੍ਹਦੇ ਉੱਥੇ ਹੀ ਕਲਾ ਵਰਤ ਜਾਂਦੀ ਹੈ, ਅਸੀਂ ਪੜ੍ਹਦੇ ਹੀ ਨਹੀਂ ਪ੍ਰੇਮ ਨਾਲ। ਮਰਦਾਨੇ ਨੇ ਰਾਗ ਦੇ ਨਾਲ ਜਦੋਂ ਬਾਣੀ ਗਾਈ, ਉਹ ਜਿਹੜੇ ਸ਼ੇਰ ਸਨ ਨਾ ਜੰਗਲ ਦੇ ਜਾਨਵਰ ਖੂੰਖਾਰ ਸ਼ੇਰ, ਏਦਾਂ ਆ ਕੇ ਬਹਿ ਗਏ ਜਿਵੇਂ ਬੜੇ ਪੁਰਾਣੇ ਸਰੋਤੇ ਹੁੰਦੇ ਆ, ਸੁਣਨ ਲੱਗ ਪਏ ਬਾਣੀ ਤੇ ਉਹਨਾਂ ਦਾ ਮਨ ਨਿਰਮਲ ਹੋ ਗਿਆ ਅੰਤਸ਼ਕਰਨ, ਕਿਉਂਕਿ ਜੋ ਕੁਝ ਵੀ ਹੈ ਨਾ ਉਹ ਮਨ ਤੇ ਨਿਰਭਰ ਹੈ। ਮਨ ਕਰਕੇ ਬੰਦਾ ਦੈਂਤ ਬਣ ਜਾਂਦਾ ਤੇ ਮਨ ਕਰਕੇ ਬੰਦਾ ਦੇਵਤਾ ਬਣ ਜਾਂਦਾ। ਮਨ ਜੇਕਰ ਪਸ਼ੂ ਦਾ ਜਾਗ ਪਵੇ ਤੇ ਪਸ਼ੂ ਵੀ ਬੰਦਿਆਂ ਨਾਲੋਂ ਸਿਆਣਾ ਹੋ ਜਾਂਦਾ, ਤੇ ਮਨ ਬੰਦੇ ਦਾ ਸੌਂ ਜਾਵੇ ਤੇ ਬੰਦਾ ਪਸ਼ੂ ਤੋਂ ਵੀ ਭੈੜੇ ਕੰਮ ਕਰਨ ਲੱਗ ਜਾਂਦਾ। ਮਨ ਦੀ ਖੇਡ ਹੈ ਸਾਰੀ, ਮਨ ਨਿਰਮਲ ਹੋ ਗਿਆ ਜਦੋਂ ਮਹਾਰਾਜ ਦੀ ਬਾਣੀ ਸੁਣੀ।
ਮਾ ਉਰ ਨਿਰਮਲ ਤਿਨਕੇ ਪੇ ਤਬਈ ਮਿਲ ਸਭ ਆਏ ਸੀਸ ਝੁਕਾਇਓ।
ਕਹਿੰਦੇ ਜਦੋਂ ਉਹਨਾਂ ਨੇ ਇਲਾਵਰਤ ਦੇ ਸ਼ੇਰਾਂ ਨੇ ਆ ਕੇ ਕੀਰਤਨ ਸੁਣਿਆ ਤੇ ਉਹਨਾਂ ਨੇ ਸੀਸ ਝੁਕਾਇਆ। ਇਹ ਤਾਂ ਗੁਰੂ ਸਾਹਿਬ ਦੇ ਸਮੇਂ ਦੀਆਂ ਗੱਲਾਂ ਨੇ। ਸਾਧ ਸੰਗਤ ਜੀ, ਦਾਸ ਨੇ ਭਾਈ ਕਾਲਾ ਸਿੰਘ ਜੀ ਦੇ ਦਰਸ਼ਨ ਕੀਤੇ ਹੈ। ਤੁਹਾਡੇ ਵਿੱਚੋਂ ਬਹੁਤ ਸੱਜਣਾਂ ਨੇ ਸੁਣਿਆ ਹੋਣਾ, 1974 ਅੰਬਾਲੇ ਦੀ ਜੇਲ੍ਹ ਚੋਂ ਕਾਲਾ ਸਿੰਘ ਰਿਹਾ ਹੋਇਆ ਸੀ, ਜਿਹਦੀਆਂ ਲੱਤਾਂ ਜੁੜੀਆਂ ਹੋਈਆਂ ਸਨ, ਤੇ ਉਹ ਹਰਿਮੰਦਰ ਸਾਹਿਬ ਦੁੱਖ ਭੰਜਣੀ ਬੇਰੀ ਥੱਲੇ ਇਸ਼ਨਾਨ ਕਰਕੇ ਰਾਜੀ ਹੋਇਆ ਸੀ। 24 ਸਾਲ ਉਹਨੇ ਜੇਲ੍ਹ ਕੱਟੀ ਸੀ। ਔਰ ਇਸ ਵੇਲੇ ਜਦੋਂ ਮੈਂ ਉਹਦੇ ਦਰਸ਼ਨ ਕੀਤੇ 4-5 ਸਾਲ ਪਹਿਲਾਂ, ਉਹਦੀ 100 ਸਾਲ ਉਮਰ ਸੀ। ਭਾਈ ਕਾਲਾ ਸਿੰਘ ਇਹ ਪਾਤੜਾਂ ਦੇ ਇਲਾਕੇ ਦਾ ਬਜ਼ੁਰਗ ਸੀ, ਮੈਨੂੰ 2-3 ਸਾਲ ਤੋਂ ਨਹੀਂ ਮਿਲਿਆ। ਹੋ ਸਕਦਾ ਸਰੀਰ ਕਾਇਮ ਹੋਵੇ ਜਾਂ ਨਾ ਹੋਵੇ, ਪਰ ਅੰਬਾਲੇ ਬਹੁਤ ਆਉਂਦੇ। ਹਜ਼ੂਰ ਸਾਹਿਬ ਸਾਰੀ ਉਮਰ ਰਹੇ। ਉਹ ਬੜਾ ਸੂਰਮਾ ਸਿੰਘ ਸੀਗਾ, ਡਾਕੇ ਵੀ ਮਾਰਦਾ ਸੀ। 24-25 ਕਤਲ ਉਹਨੇ 1948 ਚ ਦੁਸ਼ਟਾਂ ਦੇ ਕੀਤੇ ਸੀ, ਬੁੱਚੜ ਮਾਰੇ ਸੀਗੇ ਜਿਹੜੇ ਗਊਆਂ ਮਾਰਨ ਵਾਲੇ, ਔਰ ਸਿੱਖਾਂ ਦੀਆਂ ਬੀਬੀਆਂ ਨੂੰ ਬੁਰਕੇ ਪਵਾ ਕੇ ਮੁਸਲਮਾਨ ਚੁੱਕੀ ਜਾਂਦੇ। ਉਸ ਸਿੰਘ ਨੇ ਮੁਸਲਮਾਨ ਝਟਕਾ ਕੇ ਤੇ ਬੀਬੀਆਂ ਛੁਡਾਈਆਂ ਸਨ। ਬ੍ਰਹਮ ਗਿਆਨੀ ਬਾਬਾ ਮਿੱਤ ਸਿੰਘ ਜੀ ਦੇ ਉਹਨੇ 10-12 ਸਾਲ ਕੋਲ ਰਹਿ ਕੇ ਸੇਵਾ ਕੀਤੀ ਹਜ਼ੂਰ ਸਾਹਿਬ। ਬ੍ਰਹਮ ਗਿਆਨੀ ਬਾਬਾ ਮਿੱਤ ਸਿੰਘ ਜੀ ਨਿਹੰਗ ਸਿੰਘ ਮਾਤਾ ਸਾਹਿਬ ਦੇਵਾਂ ਦੇ ਜਥੇਦਾਰ ਸੇਵਾਦਾਰ ਸਨ। ਉਹ ਕਹਿੰਦਾ ਮੈਂ ਕੋਲ ਬੈਠਾ ਸੀ, ਅੱਖਾਂ ਦੇਖੀ ਗੱਲ ਕਾਲਾ ਸਿੰਘ ਨੇ ਮੈਨੂੰ ਸੁਣਾਈ ਹੈ। ਕਹਿੰਦੇ ਬਾਬਾ ਮਿੱਤ ਸਿੰਘ ਜੀ ਰਹਿ ਰਾਸ ਦਾ ਪਾਠ ਗੋਦਾਵਰੀ ਦੇ ਕੰਡੇ ਕਰੀ ਜਾਂਦੇ ਆ, ਜੰਗਲ ਚੋਂ ਸ਼ੇਰ ਨਿਕਲਿਆ ਤੇ ਮੈਂ ਬਾਬਾ ਜੀ ਨੂੰ ਆਖਿਆ ਬਾਬਾ ਜੀ ਸ਼ੇਰ ਆਪਣੇ ਵੱਲ ਆ ਰਿਹਾ ਤੇ ਆਪਣੇ ਕੋਲ ਸ਼ਸਤਰ ਵੀ ਕੋਈ ਨਹੀਂ, ਤੇ ਬਾਬਾ ਜੀ ਨੇ ਇਸ਼ਾਰਾ ਕੀਤਾ ਵੀ ਚੁੱਪ ਕਰਕੇ ਬੈਠਾ ਰਹੋ, ਬਾਣੀ ਪੜੀ ਚੱਲ, ਸੁਣੀ ਚੱਲ। ਰਹਿ ਰਾਸ ਦਾ ਪਾਠ ਬਾਬਾ ਜੀ ਕਰੀ ਗਏ, ਸ਼ੇਰ ਆਇਆ 10 ਫੁੱਟ ਤੇ ਆ ਕੇ ਪਾਣੀ ਪੀਤਾ, ਬਾਬਾ ਜੀ ਵੱਲ ਵੇਖਿਆ ਸਿਰ ਨੀਵਾਂ ਕਰਕੇ ਜਿਵੇਂ ਨਮਸਕਾਰ ਕਰੀ ਦੀ ਹੈ, ਮੱਥਾ ਟੇਕ ਕੇ ਤੇ ਵਾਪਸ ਜੰਗਲ ਨੂੰ ਚਲਾ ਗਿਆ। ਬਾਣੀ ਦੀ ਕਲਾ ਅੱਜ ਵੀ ਵਰਤਦੀ ਹੈ। ਇਹ ਲੋਕ ਜਿਹੜੇ ਨਹੀਂ ਮੰਨਦੇ, ਨਾਸਤਕ ਨਾ ਮੰਨਣ, ਗੁਰਬਾਣੀ ਪੜਨ ਵਾਲੇ ਦੇ ਅਸਰ ਥੱਲੇ ਕੁੱਲ ਕਾਇਨਾਤ ਹੈ, ਕੁੱਲ ਦੁਨੀਆ ਹੈ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਅਨੰਤ। ਸੂਰਜ ਤੇ ਚੰਦਰਮਾ ਵੀ ਉਹਦਾ ਭੈ ਮੰਨਦੇ ਆ ਜਿਹੜਾ ਬਾਣੀ ਪੜਦਾ। ਬਾਣੀ ਦੀ ਬੇਅੰਤ ਸ਼ਕਤੀ, ਵਾਹ ਵਾਹ ਬਾਣੀ ਨਿਰੰਕਾਰ ਹੈ। ਐਸੀ ਕਲਾ ਵਰਤੀ, ਸ਼ੇਰ ਆ ਕੇ ਗੁਰੂ ਨਾਨਕ ਸਾਹਿਬ ਨੂੰ ਮੱਥਾ ਟੇਕ ਕੇ ਬੈਠ ਗਏ।
ਵੈਸੇ ਜਬ ਗੁਰ ਬਚਨੀ ਅਲਾਇਓ,
ਜਦੋਂ ਉਹ ਬਹਿ ਗਏ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਸ਼ੇਰਾਂ ਨੂੰ ਪੁੱਛਣ ਲੱਗੇ,
ਕੋ ਤੁਮ ਹੋ, ਕਿਉਂ ਕਰ ਚਲੇ ਆਏ, ਦਿਓ ਆਪਣੋ ਨਾਮ ਬਤਾਏ।
ਸ਼ੇਰ ਕਹਿੰਦੇ ਤੁਸੀਂ, ਮਹਾਰਾਜ ਕਹਿੰਦੇ ਬਈ ਤੁਸੀਂ ਕੌਣ ਹੋ ਤੇ ਸਾਡੇ ਕੋਲ ਕਿਉਂ ਆਏ ਹੋ, ਤੇ ਆਪਣਾ ਨਾਮ ਦੱਸੋ।
ਬੋਲਣ ਸ਼ਕਤ ਦਰਸ ਤੇ ਹੋਏ, ਬੋਲੇ ਹੱਥ ਬੰਦ ਕਰ ਦੋਏ।
ਹੁਣ ਜਾਨਵਰ ਜਿਹੜਾ ਹੈ, ਪਸ਼ੂ ਹੈ, ਉਹ ਬੋਲ ਨਹੀਂ ਸਕਦਾ, ਬੋਲ ਸਕਦਾ ਨਹੀਂ ਬੋਲ ਸਕਦਾ, ਪਰ ਗੁਰੂ ਨਾਨਕ ਦੇ ਦਰਸ਼ਨ ਕਰਨ ਨਾਲ ਉਹਨਾਂ ਸ਼ੇਰਾਂ ਦੇ ਅੰਦਰ ਬੰਦੇ ਦੀ ਜ਼ਬਾਨ ਚ ਬੋਲਣ ਦੀ ਸ਼ਕਤੀ ਆ ਗਈ। ਆਖੋ ਸਤਨਾਮ ਸ੍ਰੀ, ਬੰਦੇ ਦੀ ਤਰ੍ਹਾਂ ਬੋਲਣ ਲੱਗ ਪਏ। ਹੱਥ ਜੋੜ ਕੇ ਕਹਿਣ ਲੱਗੇ,
ਹੈ ਤਾਮਸੀ ਜੂਨ ਹਮਾਰੇ ਪਾਈ ਕਰੇ ਜੋ ਪਾਪ ਪਿਛਾਰੇ।
ਉਹ ਮਹਾਰਾਜ ਨੂੰ ਹੱਥ ਜੋੜ ਕੇ ਕਹਿੰਦੇ, ਮਹਾਰਾਜ ਸਾਡੀ ਤਾਮਸੀ ਜੂਨ ਹੈ, ਤਮੋ ਗੁਣ ਪ੍ਰਧਾਨ ਬਿਰਤੀ ਹੈ, ਅਸੀਂ ਪਿਛਲੇ ਜਨਮਾਂ ਚ ਜਿਹੜੇ ਪਾਪ ਕੀਤੇ ਉਹਨਾਂ ਪਾਪਾਂ ਕਰਕੇ ਆ ਸ਼ੇਰ ਦੀ ਜੂਨ ਬਹੁਤ ਭਿਅੰਕਰ ਡਰਾਉਣੀ ਜੂਨ ਮਿਲੀ ਹੈ।
ਤੁਮਰੀ ਸ਼ਰਨ ਪਰੇ ਤੇ ਅਬੇ ਸੋ ਕਲ ਮਲ ਨਾ ਸਹਿੰਗੇ ਸਵੇ।
ਅੱਜ ਤੁਸੀਂ ਪਰਮਾਤਮਾ ਪਰਮੇਸ਼ਰ ਨਿਰੰਕਾਰ ਸਾਡੇ ਕੋਲ ਆਏ ਹੋ, ਅਸੀਂ ਤੁਹਾਡੀ ਸ਼ਰਨ ਚ ਬੈਠੇ ਆ, ਤੁਹਾਡੀ ਬਾਣੀ ਸੁਣੀ ਹੈ, ਸਾਨੂੰ ਉਮੀਦ ਬੱਝੀ ਹੈ ਕਿ ਹੁਣ ਸਾਡੇ ਕੀਤੇ ਪਾਪ ਕੱਟੇ ਜਾਣਗੇ।
ਹਿਤ ਬੂਜਨ ਗੁਰ ਗਿਰਾ ਉਚਾਰੀ ਕਿਉ ਕਰ ਹੋਵਤ ਗੁਜਰ ਤੁਮਾਰੇ।
ਤਾਂ ਸਤਿਗੁਰੂ ਨਾਨਕ ਦੇਵ ਜੀ ਜਾਣੀ ਜਾਣ ਆਏ ਹੀ ਉਹਨਾਂ ਦਾ ਉਧਾਰ ਕਰਨ ਸੀਗੇ, ਤੇ ਉਹਨਾਂ ਨੂੰ ਪੁੱਛਦੇ ਨੇ, ਬਈ ਦੱਸੋ ਤੁਹਾਡਾ ਗੁਜ਼ਾਰਾ ਕਿਵੇਂ ਹੁੰਦਾ ਹੈ।
ਸੁਣੋ ਸੰਤ ਬਿਰਤੰਤ ਹਮਾਰਾ ਬਹੁ ਦਿਨ ਬੀਤੇ ਬਿਨਾ ਆਹਾਰਾ।
ਮਹਾਰਾਜ ਦੀ ਗੱਲ ਸੁਣ ਕੇ ਸ਼ੇਰ ਕਹਿਣ ਲੱਗੇ, ਸੰਤ ਜੀ ਸਾਡਾ ਗੁਜ਼ਾਰਾ ਬੜਾ ਮੁਸ਼ਕਲ ਹੈ, ਬੜੇ ਦਿਨ ਬੀਤ ਜਾਂਦੇ ਆ, ਭੁੱਖੇ ਭਾਣੇ ਬੈਠੇ ਰਹਿੰਦੇ ਆ, ਖਾਣ ਨੂੰ ਕੁਝ ਨਹੀਂ ਮਿਲਦਾ।
ਸੋ ਜੋਜਨ ਇਸ ਬਨ ਕੇ ਮਾਈ ਖਾਏ ਪਸ਼ੂ ਰਿਓ ਅਬ ਨਾਈ।
ਇਹ ਜੰਗਲ ਜਿਹੜਾ ਮਹਾਰਾਜ 100 ਯੋਜਨ ਤੱਕ ਲੰਮਾ ਹੈ, 1 ਯੋਜਨ 4 ਕੋਹ ਦਾ ਹੁੰਦਾ ਹੈ, ਤੇ 1 ਕੋਹ ਜਿਹੜਾ ਸਾਧ ਸੰਗਤ ਜੀ 3-4 ਕਿਲੋਮੀਟਰ ਦਾ ਹੁੰਦਾ, ਤੇ ਪਹਿਲਾਂ ਮੀਲ ਹੁੰਦੇ ਸੀ ਨਾ, ਉਹ ਕਿਲੋਮੀਟਰ ਨਾਲੋਂ ਡੇਢੇ ਸਮਝੋ ਹੁੰਦੇ ਸੀ, ਤੇ ਮੀਲ ਤੋਂ ਪਹਿਲਾਂ ਕੋਹ ਹੁੰਦੇ ਸੀ, ਤੇ ਕੋਹ ਜਿਹੜੇ 4 ਉਹਨਾਂ ਨੂੰ ਆਪਾਂ ਇਕੱਠੇ ਕਰੀਏ ਤੇ ਇੱਕ ਯੋਜਨ ਬਣਦਾ, 100 ਯੋਜਨ ਯਾਨੀ ਕਿ 500-700 ਮੀਲ ਦਾ ਇਲਾਕਾ, ਜੰਗਲ ਜੰਗਲ ਹੀ ਜੰਗਲ। ਪਰ ਮਹਾਰਾਜ ਇਹ 500-700 ਮੀਲ ਦੇ ਵਿੱਚ ਅਸੀਂ ਜਾਨਵਰ ਕੋਈ ਨਹੀਂ ਛੱਡਿਆ, ਸਾਰੇ ਪਸ਼ੂ ਖਾ ਲਏ ਨੇ, ਜੰਗਲ ਖਾਲੀ ਹੋ ਗਿਆ ਹੈ।
ਅਬ ਹਮ ਬੀਚ ਜੋ ਨਿਊ ਗੱਲਾਂ ਮੈਂ ਤੇ ਕੋ ਤਚਿਨ ਸਭ ਮਿਲ ਖਾਵੈ।
ਹੁਣ ਅਸੀਂ ਕੀ ਕਰਦੇ ਆ, ਅਸੀਂ ਜਿਹੜਾ ਵੀ ਸਾਡੇ ਚ ਸੁਸਤ ਹੋ ਜਾਵੇ, ਨੀਂਦ ਆ ਜਾਵੇ, ਆਲਸ ਕਰ ਜਾਵੇ, ਉਹਨੂੰ ਦੱਬ ਲੈਂਦੇ ਆ ਤੇ ਉਹਨੂੰ ਪਾੜ ਕੇ ਖਾ ਲੈਂਦੇ ਆ, ਆਪਣਿਆਂ ਨੂੰ ਹੀ ਖਾ ਕੇ ਅਸੀਂ ਆਪਣਾ ਢਿੱਡ ਭਰਦੇ ਆ।
ਜਾਗਤ ਰਹਿ ਸਦਾ ਹਮ ਠਾਂਡੇ ਕਰੇ ਪਰਸ ਪਰ ਪੈ ਵੈ ਗਾਡੇ।
ਇਸ ਡਰ ਦੇ ਮਾਰੇ ਸੌਂਦੇ ਕੋਈ ਨੀ ਕਿ ਜੇ ਮੈਂ ਸੌ ਗਿਆ ਇਹਨੇ ਮੈਨੂੰ ਖਾ ਜਾਣਾ, ਦੂਜਾ ਵੀ ਉਹ ਸੋਚਦਾ ਜੇ ਮੈਂ ਸੌ ਗਿਆ ਇਹ ਮੈਨੂੰ ਖਾ ਜਾਣਾ। ਅਸੀਂ ਡਰਦੇ ਮਾਰੇ ਜਾਗਦੇ ਰਹਿੰਦੇ ਆ ਵੀ ਕਿਤੇ ਦਾ ਥੱਲੇ ਨਾ ਆ ਜਾਈਏ, ਸੌ ਨਾ ਨਾ ਤਾਂ ਮਹਾਰਾਜ ਸਾਡੀ ਪੇਟ ਦੀ ਭੁੱਖ ਪੂਰੀ ਹੁੰਦੀ ਹੈ ਤੇ ਨਾ ਨੀਂਦ ਪੂਰੀ ਹੁੰਦੀ ਹੈ।
ਮਨ ਨਿਰਮਲ ਪਾਦਰਸ ਤੁਮਾਰੇ ਸ਼ੁਭ ਗਤ ਕਰ ਵੈ ਗੁਰੂ ਹਮਾਰੇ।
ਪਰ ਅੱਜ ਤੁਹਾਡੇ ਦਰਸ਼ਨ ਹੋਏ ਨੇ, ਡਰ ਦੂਰ ਹੋ ਗਿਆ ਹੈ, ਸ਼ੁਭ ਗਤੀ ਮਿਲੇਗੀ, ਕਲਿਆਣ ਹੋਵੇਗਾ, ਮਹਾਂਪੁਰਸ਼ ਦੇ ਦਰਸ਼ਨ ਭਲਾਈ ਕਰਦੇ ਨੇ, ਆਪ ਦੇ ਦਰਸ਼ਨਾਂ ਨਾਲ ਸਾਡਾ ਕਲਿਆਣ ਹੋਵੇਗਾ, ਇਹ ਉਮੀਦਾਂ ਬੱਜ ਗਈਆਂ ਨੇ।
ਸੁਣਤ ਬਿਨੈ ਕੈ ਬਾਨੀ ਨੋਨੀ ਤੁਮ ਕੋ ਦੇਵੈ ਮਾਨੁਕ ਜੋਨੀ।
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਪਿਆਰ ਵਿੱਚ, ਅੱਛਾ ਭਾਈ ਤੁਸੀਂ ਸਾਡੀ ਸ਼ਰਨ ਆ ਗਏ ਹੋ, ਤੁਸੀਂ ਸਾਡੇ ਸੇਵਕ ਬਣ ਗਏ ਹੋ, ਤੁਹਾਡਾ ਮਨ ਨਿਰਮਲ ਹੋ ਗਿਆ ਬਾਣੀ ਸੁਣ ਕੇ, ਅਸੀਂ ਤੁਹਾਨੂੰ ਮਨੁੱਖ ਦੀ ਜੂਨੀ ਦੇਵਾਂਗੇ।
ਤਬ ਸਿੱਖੀ ਗੁਰ ਕੀ ਜੇ ਕਮਾਵੋ ਬਿਨ ਸੰਦੇ ਕੇਵਲ ਤੁਮ ਪਾਵੋ।
ਉਸ ਵੇਲੇ ਸਾਡਾ 10ਵਾਂ ਜਾਮਾ ਹੋਵੇਗਾ, ਦਸਵੇਂ ਜਾਮੇ ਚ ਸ਼ੇਰਾਂ ਦੀ ਲੋੜ ਪਵੇਗੀ। ਆਖੋ ਸਤਨਾਮ
ਸ਼੍ਰੀ ਵਾਹਿਗੁਰੂ।
ਉਹ ਗਿੱਦੜਾਂ ਦਾ ਤੇ ਕੰਮ ਹੀ ਕੋਈ ਨੀ, ਚਾਲੀ ਚਾਲੀ ਸਿੰਘ ਦਸ ਦਸ ਲੱਖ ਨਾਲ ਲੜਨਗੇ, ਸ਼ੇਰ ਹੀ ਲੜਨਗੇ, ਗਿੱਦੜ ਥੋੜਾ ਲੜਨਗੇ। ਆਖੋ ਸਤਨਾਮ
ਸ਼੍ਰੀ ਵਾਹਿਗੁਰੂ।
ਮਨੁੱਖ ਜੋਨੀ ਤੁਹਾਨੂੰ ਦਿਆਂਗੇ, ਉਦੋਂ ਸਾਡੀ ਸਿੱਖੀ ਕਮਾ ਲੈਣਾ, ਬਾਣੀ ਪੜ੍ਹ ਲੈਣਾ, ਨਾਮ ਜਪ ਲੈਣਾ, ਖੰਡੇ ਖੜਕਾ ਲੈਣਾ, ਸ਼ੇਰਾਂ ਦੀ ਤਰ੍ਹਾਂ ਮਾਰ ਪੰਜਾ ਝਵਟ ਮਾਰ ਲੈਣੀ, ਫੇਰ ਤੁਸੀਂ ਮੁਕਤੀ ਪਾ ਲਓਗੇ, ਤੁਹਾਡੀ 84 ਕੱਟੀ ਜਾਏਗੀ।
ਸਿੰਘ ਜੂਨ ਤੁਮਰੀ ਛੁੱਟ ਜੈ, ਮਾਨਕ ਜੋਨੀ ਪ੍ਰਾਪਤ ਹੈ।
ਆ ਸ਼ੇਰ ਵਾਲੀ ਜੂਨੀ ਜਿਹੜੀ ਪਸ਼ੂ ਜੂਨੀ ਛੁੱਟ ਜਾਏਗੀ, ਮਨੁੱਖ ਜੂਨੀ ਤੁਹਾਡੀ ਹੋਵੇਗੀ, ਪਰ ਨਾਮ ਤੁਹਾਡਾ ਉਦੋਂ ਵੀ ਸਿੰਘ ਹੋਵੇਗਾ। ਆਖੋ ਸਤਨਾਮ
ਸ਼੍ਰੀ ਵਾਹਿਗੁਰੂ।
ਅੱਜ ਸਾਨੂੰ ਕੀ ਕਹਿੰਦੇ ਆ ਸਿੰਘ? ਪੂਰੀ ਦੁਨੀਆਂ ਵਿੱਚ ਖਾਲਸੇ ਨੂੰ ਵਡਿਆਈ ਮਿਲੀ ਹੈ, ਕੋਈ ਦਾਸ, ਕੋਈ ਰਾਮ, ਕੋਈ ਹੋਰ ਨਾਮ ਸਤਿਕਾਰਯੋਗ ਨੇ ਸਾਰੇ, ਪਰ ਸ਼ੇਰ ਦਾ ਰਾਜਾ ਹੁੰਦਾ, ਸ਼ੇਰ ਦੀ ਬਰਾਬਰੀ ਤਾਂ ਨਹੀਂ ਨਾ ਕੋਈ ਕਰ ਸਕਦਾ। ਸਿੰਘ ਮਹਾਰਾਜ ਨੇ ਪਦਵੀ ਦਿੱਤੀ, ਕਹਿਣ ਲੱਗੇ ਭਾਈ ਦਇਆ ਸਿੰਘ ਜੀ, ਹੁਣ ਜਿਹੜੀ ਪਦਵੀ ਤੁਸੀਂ ਲਈ ਹੈ, ਮੈਨੂੰ ਵੀ ਗੋਬਿੰਦ ਰਾਜ ਤੋਂ ਗੋਬਿੰਦ ਸਿੰਘ ਬਣਾ ਦਿਓ। ਆਖੋ ਸਤਨਾਮ
ਸ਼੍ਰੀ ਵਾਹਿਗੁਰੂ।
ਮਹਾਰਾਜ ਕਹਿੰਦੇ ਪਸ਼ੂ ਜੂਨੀ ਹਟ ਜਾਏਗੀ, ਪਹਿਲੇ ਪਾਤਸ਼ਾਹ ਕਹਿੰਦੇ ਮਨੁੱਖ ਜੂਨੀ ਹੋਵੇਗੀ, ਦੇਵਤਿਆਂ ਵਾਲੀ ਬਿਰਤੀ ਹੋਵੇਗੀ, ਬਹਾਦਰੀ ਸ਼ੇਰਾਂ ਵਾਲੀ ਹੋਵੇਗੀ, ਸੂਰਮੇ ਹੋਵੋਗੇ, ਕੱਲਾ ਕੱਲਾ ਸਵਾ ਸਵਾ ਲੱਖ ਨਾਲ ਲੜਨ ਨੂੰ। ਸ਼ੇਰ ਕੱਲਾ ਲੱਖਾਂ ਭੇਡਾਂ ਪ੍ਰਵਾਹ ਥੋੜਾ ਕਰਦਾ, ਲੱਖਾਂ ਸ਼ਿਕਾਰੀ ਆ ਜਾਣ। ਸ਼ੇਰ ਨੇ ਕਦੀ ਅੱਖ ਨੀਵੀਂ ਨਹੀਂ ਕੀਤੀ ਸਾਧ ਸਿੰਘ, ਸ਼ੇਰ ਕਦੀ ਨਹੀਂ ਡਰਦਾ। ਮਹਾਰਾਜ ਦਸਵੇਂ ਪਾਤਸ਼ਾਹ ਕਲਗੀਧਰ ਜੀ ਕੋਲ ਉਹ ਸ਼ੇਰ ਆ ਗਏ, ਫਿਰ ਉਹਨਾਂ ਸ਼ੇਰਾਂ ਚੋਂ ਇੱਕ ਵੀ ਨਹੀਂ ਡਰਿਆ। ਜੇ ਚਮਕੌਰ ਦੀ ਗੜੀ ਚ ਇੱਕ ਵੀ ਕਹਿ ਦਿੰਦਾ ਵੀ ਮਹਾਰਾਜ ਬੜਾ ਔਖਾ ਕੰਮ ਹੈ, ਮੈਨੂੰ ਛੁੱਟੀ ਦੇ ਦਿਓ, ਸਿੱਖੀ ਨੂੰ ਕਲੰਕ ਲੱਗ ਜਾਣਾ, ਪਰ ਧੰਨ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਭਾਈ ਨਾਰ ਸਿੰਘ, ਭਾਈ ਆਲਮ ਸਿੰਘ, ਕਿੱਡੇ ਕਿੱਡੇ ਸੂਰਮੇ 40 ਸਿੰਘ, ਕਿਸੇ ਇੱਕ ਨੇ ਵੀ ਨਹੀਂ ਆਖਿਆ, ਨਾ ਆਖਿਆ ਨਾਵੇਂ ਪਾਤਸ਼ਾਹ ਦਾ ਸਾਕਾ ਯਾਦ ਕਰਕੇ ਲੈ ਆਵਾਂਗੇ ਇੱਕ ਤੂਫਾਨ ਦਾਤਾ। ਮਹਾਰਾਜ ਸਵੇਰੇ ਦਿਨ ਤੇ ਚੜ੍ਹਨ ਦਿਓ, ਅਸੀਂ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਭੁੱਲੇ ਨਹੀਂ ਆ, ਸਵੇਰੇ ਉਹ ਆਊ ਲਾਵਾਂਗੇ। ਚਮਕੌਰ ਦੇ ਮੈਦਾਨ ਚ ਲਾਸ਼ਾਂ ਹੀ ਲਾਸ਼ਾਂ ਵਿਕ ਜਾਣਗੀਆਂ, ਖੂਨ ਦੀਆਂ ਨਦੀਆਂ ਵਗਾ ਦਿਆਂਗੇ, ਇਹੋ ਜਿਹਾ ਯੁੱਧ ਕਰਾਂਗੇ। ਉਹ ਸ਼ੇਰ ਹੀ ਸਨ ਤੇ ਜੇ ਗਿੱਦੜ ਹੁੰਦੇ ਉਹ ਕਹਿੰਦੇ ਮਹਾਰਾਜ ਸੁਲਾ ਕਰ ਲੋ, ਜਾਨਾ ਬਚ ਜਾਣ, ਪਰ ਨਹੀਂ, ਗੁਰੂ ਨਾਨਕ ਸਾਹਿਬ ਕਹਿੰਦੇ ਤੁਹਾਡੀ ਲੋੜ ਪਵੇਗੀ ਦਸਵੇਂ ਜਾਮੇ ਵਿੱਚ।
ਸ਼ਬਦ ਅਭਿਆਸ ਕਰੋਗੇ ਜਾਵੇ, ਤਨ ਹੰਤਾ ਛੁੱਟ ਹੈ ਗਤ ਤਵੇ।
ਜਦੋਂ ਸ਼ਬਦ ਅਭਿਆਸ ਕਰੋਗੇ, ਵਾਹਿਗੁਰੂ 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 ਤੇ ਵਾਹਿਗੁਰੂ 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 ਕਰਦਿਆਂ ਵਾਹਿਗੁਰੂ ਬਣ ਜਾਓਗੇ, ਸਰੀਰ ਨਹੀਂ ਰਹੋਗੇ ਤੁਸੀਂ, ਤਨ ਹੰਤਾ ਮਿਟ ਜਾਏਗੀ। ਸਾਧ ਸਿੰਘ ਜੀ ਤਨ ਹੰਤਾ ਮਿਟੀ ਸੀ ਤਾਂ ਹੀ ਭਾਈ ਮਨੀ ਸਿੰਘ ਜੀ ਬੰਦ ਬੰਦ ਕਟਵਾ ਲਏ ਸਨ, ਤਨ ਹੰਤਾ ਮਿਟੀ ਸੀ ਤੇ ਭਾਈ ਤਾਰੂ ਸਿੰਘ ਖੋਪਰੀ ਲੁਆ ਲਈ ਸੀ, ਤਨ ਹੰਤਾ ਮਿਟੀ ਸੀ ਤੇ ਭਾਈ ਮਤੀ ਦਾਸ ਆਰੇ ਨਾਲ ਤਨ ਚਰਵਾ ਲਿਆ ਸੀ, ਤਨ ਹੰਤਾ ਮਿਟੀ ਸੀ ਤੇ ਸਿੰਘਾਂ ਨੇ ਦੇਗਾਂ ਚ ਉਬਾਲ ਕੇ ਕਈ ਚਰਖ ਕਈ ਫਾਂਸੀ ਮਾਰੇ, ਕਈ ਤੋਪਨ ਕਈ ਛੁਰੀ ਕਟਾਰੇ। ਮਹਾਰਾਜ ਕਹਿੰਦੇ ਸ਼ਬਦ ਅਭਿਆਸ ਕਰਕੇ ਤੁਹਾਡਾ ਦੇਹ ਅਧਿਆਸ ਮੁੱਕ ਜਾਏਗਾ।
ਅਸ ਕੈ ਵਿਦਾ ਹੋਏ ਜਗ ਸਾਈ, ਗਮਨੇ ਨਗਰ ਹੋਤੋ ਜੇ ਥਾਈ।
ਏਦਾਂ ਕਹਿ ਕੇ ਉਹਨਾਂ ਸ਼ੇਰਾਂ ਨੂੰ ਵਰ ਦਿੱਤਾ, ਕਹਿੰਦੇ ਫਿਕਰ ਨਾ ਕਰੋ, ਅਸੀਂ ਦਸਵੇਂ ਜਾਮੇ ਜਦੋਂ ਆਵਾਂਗੇ ਤੁਹਾਡਾ ਮਨੁੱਖੀ ਜਾਮਾ ਹੋਵੇਗਾ ਤੇ ਤੁਸੀਂ ਮਨੁੱਖੀ ਜਾਮੇ ਚ ਨਾਮ ਜਪ ਕੇ ਦੇਹ ਅਧਿਆਸ ਤੋਂ ਉੱਪਰ ਉੱਠ ਕੇ ਉਹ ਕਾਰਨਾਮੇ ਕਰੋਗੇ ਜਿਹੜੇ ਸ਼ੇਰ ਕਰਦੇ ਆ। ਸ਼ੇਰ ਦਿਲ ਹੋਵੋਗੇ, ਦਲੇਰ ਹੋਵੋਗੇ, ਸਾਹਮਣੇ ਛਾਤੀਆਂ ਚ ਗੋਲੀਆਂ ਖਾਓਗੇ, ਸਾਹਮਣੇ ਮਾਰੋਗੇ ਤੇਗਾਂ, ਡਰੋਗੇ ਨਹੀਂ। ਇਹ ਵਰ ਦਿੱਤਾ ਧੰਨ ਗੁਰੂ ਨਾਨਕ ਦੇਵ ਜੀ ਉਹਨਾਂ ਸ਼ੇਰਾਂ ਨੂੰ ਤੇ ਖਾਲਸਾ ਪੰਥ ਸ਼ੇਰਾਂ ਦੀ ਕੌਮ ਬਣ ਗਈ। ਸਾਧ ਸੰਗਤ ਜੀ, ਇਹ ਪੰਥ ਬੱਬਰ ਸ਼ੇਰਾਂ ਦਾ ਹੈ, ਸੂਰਬੀਰਾਂ ਦਾ ਹੈ, ਬਹਾਦਰਾਂ ਦਾ ਹੈ, ਯੋਧਿਆਂ ਦਾ ਹੈ। ਇਹ ਪੰਥ ਭੇਡਾਂ ਦਾ ਨਹੀਂ ਹੈ, ਖਾਲਸਾ ਪੰਥ ਸੂਰਬੀਰਾਂ ਦਾ ਪੰਥ। ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਦਸਵੇਂ ਜਾਮੇ ਚ ਸ਼ੇਰਾਂ ਨੂੰ ਮੁਕਤੀ ਦੇਣ ਦਾ ਵਚਨ ਦਿੱਤਾ ਤੇ ਫਿਰ ਅੱਗੇ ਨੂੰ ਚੱਲ ਪਏ। ਜਿੱਥੇ ਕੋਈ ਨਗਰ ਗਮਨੇ ਨਗਰ ਹੋ ਤੋ ਜੇ ਥਾਈ, ਜਿੱਥੇ ਨਗਰ ਸੀ, ਕੋਈ ਸ਼ਹਿਰ ਸੀ, ਕੋਈ ਆਬਾਦੀ ਸੀ, ਬਸਤੀ ਸੀ, ਪਾਤਸ਼ਾਹ ਉੱਥੇ ਪਹੁੰਚੇ।
ਵੈਸੇ ਵੈਰ ਸਮੀਪ ਸੁਪੁਰ ਕੇ
ਮਹਾਰਾਜ ਉਸ ਸ਼ਹਿਰ ਦੇ ਬਾਹਰ ਜਾ ਬੈਠੇ।
ਨਰ ਆਏ ਦਰਸ਼ਨ ਹਿਤ ਗੁਰ ਕੇ,
ਉਥੋਂ ਦੇ ਲੋਕ ਮਹਾਰਾਜ ਦੇ ਦਰਸ਼ਨਾਂ ਲਈ ਆਏ।
ਕਹਿਣ ਲੱਗੇ ਤੁਮਕੇ ਵਿਧਿ ਆਏ, ਕਿਨੂੰ ਸਿੰਘ ਨਮਗ ਮੈਂ ਖਾਏ।
ਉਹ ਪਿੰਡਾਂ ਵਾਲੇ ਸ਼ਹਿਰਾਂ ਵਾਲੇ ਲੋਕ ਬਸਤੀ ਵਾਲੇ ਲੋਕ ਕਹਿੰਦੇ, ਸੰਤ ਜੀ ਤੁਸੀਂ ਕਿੱਥੋਂ ਆਏ ਹੋ, ਤੁਸੀਂ ਕਿਵੇਂ ਆ ਗਏ, ਤੁਹਾਨੂੰ ਕਿਸੇ ਸ਼ੇਰ ਨੇ ਖਾਧਾ ਨਹੀਂ, ਜਿਹੜੇ ਪਾਸਿਓਂ ਤੁਸੀਂ ਆਏ ਹੋ ਉਧਰ ਤਾਂ ਸ਼ੇਰ ਰਹਿੰਦੇ ਆ, ਬੰਦਾ ਕੋਈ ਲੰਘ ਜਾਵੇ ਉਹ ਵਾਪਸ ਆਉਂਦਾ ਨਹੀਂ, ਖਾ ਜਾਂਦੇ ਨੇ ਮਾਰ ਕੇ, ਤੁਸੀਂ ਕਿਵੇਂ ਬਚ ਕੇ ਆ ਗਏ।
ਸੋ ਯੋਜਨ ਲੋ ਪਸ਼ੂ ਨਰ ਕੋ ਛੋਡਿਓ ਕਛੂ ਨਾ ਖਾਏਗੇ ਸੋ।
ਸੌ ਯੋਜਨ ਤੱਕ ਉਹਨਾਂ ਸ਼ੇਰਾਂ ਨੇ ਕੁਝ ਨੀ ਛੱਡਿਆ, ਖਾ ਗਏ ਸਭ ਜੰਗਲ, ਪਸ਼ੂ ਪੰਛੀ ਕੁਝ ਨੀ, ਜਿਹੜਾ ਅੜਿੱਕੇ ਚੜਿਆ ਬੰਦਾ ਪਸ਼ੂ ਸਭ ਖਾ ਗਏ। ਉੱਥੇ ਤੇ ਡਰਦਾ ਮਾਰਾ ਪੰਛੀ ਵੀ ਨੀ ਉੱਡ ਕੇ ਜਾਂਦਾ, ਉਹਨਾਂ ਸ਼ੇਰਾਂ ਦੀ ਮੁਸ਼ਕ ਦਾ ਮਾਰਿਆ। ਐਸੇ ਖਤਰਨਾਕ ਸ਼ੇਰ ਹਨ।
ਹਮਨੇ ਨਗਰ ਪਾਏ ਗਿਰ ਉੱਪਰ, ਰਹਿਤ ਸੁਜਗ ਹੈ ਤੋਪਨ ਕੋ ਧਰ।
ਆ ਦੇਖੋ ਅਸੀਂ ਜਿਹੜਾ ਸ਼ਹਿਰ ਬਣਾਇਆ, ਅਸੀਂ ਪਹਾੜ ਦੀ ਚੋਟੀ ਤੇ ਬਣਾਇਆ, ਕਿਲਾ ਬਣਾਇਆ ਸ਼ੇਰਾਂ ਤੋਂ ਬਚਣ ਲਈ, ਅਸੀਂ ਹਰ ਵੇਲੇ ਤੋਪਾਂ ਤਿਆਰ ਰੱਖਦੇ ਹਾਂ।
ਜਬ ਆਵੇਂਗੇ ਛੋਡੇ ਇੱਕ ਬਾਰੇ, ਤਿਨਕੋ ਮੋਰੇ ਗੋਲਨ ਮਾਰੇ।
ਸ਼ੇਰ ਕਈ ਵਾਰੀ ਸਾਨੂੰ ਖਾਣ ਲਈ ਇਕੱਠੇ ਹੋ ਕੇ ਆਉਂਦੇ ਨੇ, ਕਿਉਂਕਿ ਉਹਨਾਂ ਨੂੰ ਭੁੱਖ ਲੱਗਦੀ ਹੈ, ਉਹ ਸੋਚਦੇ ਆ ਵੀ ਸ਼ਹਿਰ ਵਿੱਚ ਚੱਲੀਏ ਤੇ ਬੰਦਿਆਂ ਨੂੰ ਖਾ ਲਈਏ। ਪਰ ਜਦੋਂ ਆਉਂਦੇ ਨੇ ਅਸੀਂ ਤੋਪਾਂ ਦੇ ਗੋਲੇ ਦਾਗ ਦਿੰਨੇ ਆ ਤੇ ਉਹ ਦੌੜ ਜਾਂਦੇ ਨੇ ਜਾਂ ਮਾਰੇ ਜਾਂਦੇ ਨੇ।
ਗੁਰੂ ਕਹੇ ਹਮਗੇ ਤਿੰਨ ਪਾਸਾ, ਸੋ ਹਿੰਸਾ ਤੇ ਭਏ ਨਿਰਾਸਾ।
ਸਤਨਾਮ ਸ੍ਰੀ ਮਹਾਰਾਜ ਉਹਨਾਂ ਨਗਰ ਨਿਵਾਸੀਆਂ ਨੂੰ ਕਹਿਣ ਲੱਗੇ, ਭਾਈ ਅਸੀਂ ਉਹਨਾਂ ਸ਼ੇਰਾਂ ਦੇ ਕੋਲ ਗਏ ਸੀਗੇ, ਉਹਨਾਂ ਨੂੰ ਹਿੰਸਾ ਜੀਵ ਹੱਤਿਆ ਕਰਨ ਤੋਂ ਵਰਜ ਆਏ ਆ, ਉਹਨਾਂ ਦੀ ਬਿਰਤੀ ਬਦਲ ਆਏ ਆ, ਤਾਮਸੀ ਬਿਰਤੀ ਰਹਿਣ ਹੀ ਨਹੀਂ ਦਿੱਤੀ ਉਹਨਾਂ ਦੀ। ਹੁਣ ਅਸੀਂ
ਹਮ ਸਭ ਹੀ ਕੋ ਸਿੱਖ ਕਰ ਆਏ, ਕਿਤਕ ਕਾਲ ਮੈਂ ਸਭ ਮਰ ਜਾਏ।
ਅਸੀਂ ਉਹਨਾਂ ਨੂੰ ਅਗਲੇ ਜਨਮ ਆਪਣੇ ਸਿੱਖ ਬਣਾਉਣਾ, ਸਿੰਘ ਸਜਾਣਾ। ਹੁਣ ਥੋੜਾ ਜਿਹਾ ਉਹਨਾਂ ਦਾ ਜਿਹੜਾ ਸਮਾਂ ਹੈ ਪਰਾ ਲੱਭਦ ਹੈ, ਉਹਨਾਂ ਨੇ ਭੋਗਣੀ ਹੈ ਤੇ ਥੋੜੇ ਸਮੇਂ ਚ ਸਾਰੇ ਸ਼ੇਰ ਸਰੀਰ ਛੱਡ ਕੇ ਮਨੁੱਖਾ ਜਾਮਾ ਚ ਆਉਣਗੇ ਤੇ ਸਾਡੇ ਸਿੰਘ ਸਜਣਗੇ।
ਪੁਰਕੇ ਨਰ ਸੁਣ ਕਰ ਇਵ ਗਾਥਾ, ਗੁਰ ਕੇ ਚਰਨ ਧਰੈ ਨਿਜ ਮਾਥਾ।
ਉਹਨਾਂ ਸ਼ਹਿਰ ਵਾਸੀਆਂ ਨੇ ਜਦੋਂ ਇਹ ਬਚਨ ਸੁਣਿਆ ਬੜੇ ਹੈਰਾਨ ਹੋਏ, ਕਹਿੰਦੇ ਹੈ ਸ਼ੇਰਾਂ ਨਾਲ ਗੱਲਾਂ ਕੀਤੀਆਂ, ਸ਼ੇਰਾਂ ਦੇ ਉਸ ਜੰਗਲ ਚ ਸੌ ਸੌ ਯੋਜਨ ਕੋਈ ਲੰਘ ਹੀ ਨਹੀਂ ਸਕਦਾ, ਇਹ ਸ਼ੇਰਾਂ ਨੂੰ ਉਪਦੇਸ਼ ਦੇ ਕੇ ਆਏ ਹੈ। ਇਹ ਤਾਂ ਕੋਈ ਔਲੀਆ ਪੈਗੰਬਰ ਮਹਾਂਪੁਰਸ਼ ਅਵਤਾਰ ਹਨ। ਸਾਰਿਆਂ ਨੇ ਮੱਥਾ ਟੇਕਿਆ ਗੁਰੂ ਜੀ ਨੂੰ।
ਕਹੇ ਸੋ ਤਿੰਨ ਕੋ ਦੁੱਖ ਤੋਂ ਭਾਰੇ, ਸੋ ਰਾਵਰ ਕੀਨੋ ਨਿਰਵਾਰੇ।
ਸ਼ਹਿਰ ਵਾਲੇ ਕਹਿਣ ਲੱਗੇ, ਮਹਾਰਾਜ ਸਾਨੂੰ ਨਾ ਸ਼ੇਰਾਂ ਤੋਂ ਬਾਹਲਾ ਕਸ਼ਟ ਸੀਗਾ, ਬੜਾ ਦੁੱਖ ਸੀ, ਤੁਸੀਂ ਦੂਰ ਕਰ ਦਿੱਤਾ, ਤੁਹਾਡਾ ਵੀ ਧੰਨਵਾਦ ਹੈ।
ਪੂਰਨ ਸੰਤ ਕਲਾਧਰ ਭੂਰੀ ਕਰਿਓ ਹਮਾਰੋ ਪੈ ਬਡ ਦੋਰੇ।
ਪੂਰਨ ਸੰਤ ਹੋ, ਕਲਾਵਾਨ ਹੋ, ਸਾਡਾ ਭੈ, ਸਾਡਾ ਡਰ, ਸਾਡਾ ਖੌਫ ਮਿਟਾ ਦਿੱਤਾ ਹੈ।
ਲੈ ਉਪਦੇਸ਼ ਸਿੱਖ ਸਭ ਹੋਏ ਪਾਹੁਲ ਲਈ ਗੁਰੂ ਪੱਗ ਧੋਏ।
ਮੇਰਾ ਵਰਤ ਦੇਸ਼ ਦੇ ਉਸ ਸ਼ਹਿਰ ਦੇ ਜਿਹੜੇ ਵਸਨੀਕ ਸਨ ਉਹਨਾਂ ਨੇ ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਪੌਲ ਲੈ ਕੇ ਅੰਮ੍ਰਿਤ ਛੱਕ ਕੇ ਸਿੱਖੀ ਧਾਰਨ ਕੀਤੀ।
ਕਿਤਕ ਕਾਲ ਤੈ ਕੀਨ ਬਸੇਰਾ ਅਪਰ ਥਾਨ ਗਮਨੇ ਬਿਨ ਦੇਰਾ।
ਫਿਰ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਲੋਕਾਂ ਨੂੰ ਨਾਮ ਜਪਣ ਦਾ, ਕਿਰਤ ਕਰਨ ਦਾ, ਵੰਡ ਕੇ ਛਕਣ ਦਾ ਉਪਦੇਸ਼ ਦਿੱਤਾ। ਧਰਮਸ਼ਾਲਾ ਬਣਾਈਆਂ, ਭਾਈ ਕੀਰਤਨ ਕਰਿਆ ਕਰੋ, ਨਾਮ ਜਪਿਆ ਕਰੋ। ਇਹ ਉਪਦੇਸ਼ ਦੇ ਕੇ ਮਹਾਰਾਜ ਇਲਾਵਰਤ ਖੰਡ ਤੋਂ ਅਗਾਂਹ ਨੂੰ ਚਾਲਾ ਪਾ ਦਿੱਤਾ। ਨੌ ਖੰਡ ਮਰਦਾਨੇ ਨੇ ਦੇਖਣ ਦੀ ਇੱਛਾ ਕੀਤੀ ਹੈ। ਮਹਾਰਾਜ ਸਾਰੇ ਖੰਡ ਦਿਖਾ ਰਹੇ ਨੇ, ਉਹਨਾਂ ਦੇ ਰੰਗ ਬਿਰੰਗੇ ਢੰਗ ਦਿਖਾ ਰਹੇ ਨੇ। ਕਿਤੇ ਸ਼ੇਰਾਂ ਦਾ, ਕਿਤੇ ਜੰਗਲਾਂ ਦਾ, ਕਿਤੇ ਦਰਿਆਵਾਂ ਦਾ, ਕਿਤੇ ਪਹਾੜਾਂ ਦਾ ਨਜ਼ਾਰਾ ਦਿਖਾ ਰਹੇ ਨੇ। ਸਭ ਲੀਲਾ ਪਰਮੇਸ਼ਰ ਦੀ, ਅਕਾਲ ਪੁਰਖ ਦੀ, ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਜੀ ਨੂੰ ਦਿਖਾਣਗੇ, ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਜੀ। ਵਾਹਿਗੁਰੂ ਆਏ ਗੁਰੂ, ਵਾਹਿਗੁਰੂ ਆਏ ਗੁਰੂ। ਵਾਹਿਗੁਰੂ ਵਾਹੇ ਗੁਰੂ, ਵਾਹਿਗੁਰੂ ਵਾਹੇ ਗੁਰੂ। ਵਾਹਿਗੁਰੂ ਵਾਹੇ ਗੁਰੂ, ਵਾਹਿਗੁਰੂ ਵਾਹੇ ਗੁਰੂ।
ਵਾਹਿਗੁਰੂ ਵਾਹੇ ਗੁਰੂ,
ਵਾਹਿਗੁਰੂ ਆਏ ਗੁਰੂ, ਵਾਹਿਗੁਰੂ ਆਏ ਗੁਰੂ।
ਵਾਹਿਗੁਰੂ ਆਏ ਗੁਰੂ, ਵਾਹਿਗੁਰੂ ਆਏ ਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ
ਅਵਿਨਾਸੀ ਅਗਨਾਸ,
ਹੇ ਪੂਰਨ
ਹੇ ਸਰਬ ਮੈਂ ਦੁੱਖ ਭੰਜਨ ਗੁਣਤ,
ਹੇ
ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਬਿਵੇਕ, ਅਪਰੰਪਰ ਹਰ ਹਰੇ ਹੈ ਬੀ ਓਵਨ ਹਾਰ, ਹੇ ਸੰਤਾਂ ਕੇ ਸਦਾ ਸੰਗ ਨਿਧਾਰਾਦਾ, ਹੇ ਠਾਕਰ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋ, ਨਾਨਕ ਦੀ ਜੈ ਨਾਮ ਦਾ ਰਾਖੋਈਐ ਪਰੋਏ, ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਉਤਨਿਆ, ਵਾਹਿਗੁਰੂ ਨਾਮ ਜਾਜਿਆ ਚੜੇ ਸੋ ਤੇਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰਪਾਰੇ ਉਤਾਰਨ, ਵਾਹਿਗੁਰੂ ਨਾਮ ਜਹਾਜਿਆ ਚੜੇ ਸੋ ਤੇਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰਪਾਰੇ ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।